ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਜੰਗ ਲੜ ਰਹੇ ਨੇ, ਧਰਮ ਯੁੱਧ ਹੈ। ਸੂਬੇ ਜਲੰਧਰ ਅਬਦੁਲ ਖਾਨ ਦਾ ਲੜਕਾ ਕਰੀਮ ਬਖਸ਼ ਇਹ ਜੰਗ ਦੇ ਮੈਦਾਨ ਵਿੱਚ ਅੱਗੇ ਵਧਿਆ ਆਪਣੀ ਫੌਜ ਲੈ ਕੇ। ਪਿਓ ਨੇ ਰੋਕਿਆ ਹੈ ਕਿ ਪੁੱਤਰ ਬਹੁਤਾ ਅੱਗੇ ਵੱਧ ਕੇ ਨਾ ਜਾਈ, ਆਪ ਪਿੱਛੇ ਰਹੀਂ, ਸਿਪਾਹੀਆਂ ਨੂੰ ਅੱਗੇ ਤੋਰ ਕੇ ਲੜਾਈ। ਪਰ ਕਰੀਮ ਬਖਸ਼ ਨੇ ਆਖਿਆ ਕਿ ਨਹੀਂ, ਮੈਂ ਤਾਂ ਆਪ ਖੁਦ ਉੱਥੇ ਤੱਕ ਜਾਵਾਂਗਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਖੜ੍ਹੇ ਨੇ, ਮੇਰੇ ਭਰਾ ਨੂੰ ਮਾਰਨ ਵਾਲੇ, ਬਦਲਾ ਲਵਾਂਗਾ। ਅਬਦੁਲ ਖਾਨ ਸਮਝ ਗਿਆ ਕਿ ਹੁਣ ਇਹ ਵੀ ਨਹੀਂ ਬਚੇਗਾ, ਇਹ ਗਲਤੀ ਕਰ ਰਿਹਾ ਜੋ ਗੱਲ ਨਹੀਂ ਮੰਨਦਾ। ਆਪ ਵੀ ਇਹਨੇ ਪਿਛਲੇ ਪਾਸੋਂ ਟੁਕਾਓ ਕੀਤਾ ਜੰਗ ਦੇ ਨਾਲ ਨਾਲ। ਕਰਮ ਚੰਦ ਅਤੇ ਰਤਨ ਚੰਦ ਨੂੰ ਗੁੱਸੇ ਵਿੱਚ ਤਾੜਨਾ ਕਰਕੇ ਤੋਰਿਆ ਵੀ ਤੁਸੀਂ ਪਿੱਛੇ ਕਿਉਂ ਖੜ੍ਹੇ ਹੋ, ਤੁਹਾਡੇ ਕਰਕੇ ਤਾਂ ਜੰਗ ਹੁੰਦੀ ਹੈ। ਪਹਿਲਾਂ ਮੇਰਾ ਵੱਡਾ ਪੁੱਤਰ ਨਬੀ ਬਖਸ਼ ਮਾਰਿਆ ਗਿਆ ਅਤੇ ਹੁਣ ਛੋਟਾ ਵੀ ਜਾ ਰਿਹਾ, ਅਤੇ ਤੁਸੀਂ ਵੀ ਜਾਓ ਨਾਲ ਉਹਦੀ ਸਹਾਇਤਾ ਕਰੋ। ਜੰਗ ਦੇ ਮੈਦਾਨ ਵਿੱਚ ਜਿਸ ਵੇਲੇ ਕਰੀਮ ਬਖਸ਼ ਆਇਆ, ਇਹਨੇ ਆਪਣੇ ਨਾਲ ਦੇ ਸਾਥੀਆਂ ਨੂੰ ਵੰਗਾਰਿਆ ਵੀ ਉਹ ਆਇਓ ਮੇਰੇ ਨਾਲ ਅੱਗੇ ਵੱਧ ਕੇ ਜਿਹੜੇ ਮਰਨਾ ਚਾਹੁੰਦੇ ਆ, ਜਿਨ੍ਹਾਂ ਨੂੰ ਘਰ ਪਿਆਰੇ ਨੇ, ਪਰਿਵਾਰ ਪਿਆਰੇ ਨੇ, ਉਹ ਇੱਥੋਂ ਵਾਪਸ ਪਰਤ ਸਕਦੇ ਆ। ਬਹੁਤੇ ਚਲੇ ਵੀ ਗਏ, ਉਹੀ ਰਹਿ ਗਏ ਜਿਹੜੇ ਚੰਗੇ ਦਲੇਰ ਯੋਧੇ ਸਨ। ਜੰਗ ਦੇ ਮੈਦਾਨ ਦੀ ਜਗ੍ਹਾ ਨੂੰ ਪੁੱਛਦਾ ਕਿੱਥੇ ਮੇਰਾ ਭਰਾ ਜੰਗ ਦੇ ਮੈਦਾਨ 'ਚ ਲੜ ਕੇ ਮਰਿਆ ਹੈ। ਇਸ਼ਾਰਾ ਕਰਕੇ ਨਾਲਦਿਆਂ ਦੱਸਿਆ ਉਹ ਸਾਹਮਣੇ ਜਿੱਥੇ ਸਿੱਖ ਖੜ੍ਹੇ ਨੇ, ਇਹ ਜਗ੍ਹਾ ਪਹਿਲਾਂ ਸਾਡੇ ਕਬਜ਼ੇ ਵਿੱਚ ਸੀ ਜੰਗ ਦੇ ਮੈਦਾਨ ਦੀ, ਜਦੋਂ ਨਬੀ ਬਖਸ਼ ਇੱਥੇ ਮਾਰਿਆ ਗਿਆ ਅਤੇ ਹੁਣ ਸਿੱਖਾਂ ਨੇ ਕਬਜ਼ੇ ਕਰਕੇ ਆਪਣਾ ਨਿਸ਼ਾਨ ਚੁਲਾ ਲਿਆ, ਉੱਥੇ ਹਮਲਾ ਕਰੋ। ਤੋ ਨਬੀ ਬਖਸ਼ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਵੰਗਾਰਿਆ ਹੈ, ਕਰੀਮ ਬਖਸ਼ ਨੇ, ਔਰ ਰਣ ਦੀ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਵਧਿਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ। ਪਾਧੜੀ ਛੰਦ ਉੱਚੇ ਪੁਕਾਰ ਸਭ ਸੋ ਕਹੰਤ।
ਕਰੀਮ ਬਖਸ਼ ਨੇ ਆਪਣੇ ਨਾਲ ਦੇ ਜਿੰਨੇ ਯੋਧੇ ਜਰਨੈਲ ਸਾਥੀ ਸੀ ਉਹਨਾਂ ਨੂੰ ਉੱਚੀ ਆਵਾਜ਼ ਵਿੱਚ ਵੰਗਾਰ ਕੇ ਬੋਲਿਆ, ਕਹਿਣ ਲੱਗਾ
ਮਿਲ ਜਾਹੋ ਹੇਲ ਕਰ ਸ਼ਤਰੂ ਹੰਤ।
ਮਿਲ ਕੇ ਇਕੱਠੇ ਹੋ ਕੇ ਹੱਲਾ ਕਰੋ ਉਸ ਜਗ੍ਹਾ ਤੇ ਜਿੱਥੇ ਸਾਡੇ ਦੁਸ਼ਮਣ ਖੜੇ ਨੇ। ਉਹਨਾਂ ਦੁਸ਼ਮਣਾਂ ਤੇ ਹੱਲਾ ਕਰਕੇ ਸਾਰੇ ਦੁਸ਼ਮਣਾਂ ਨੂੰ ਰਣ ਭੂਮੀ ਚ ਮਾਰ ਮੁਕਾਓ।
ਇਹ ਸਿੱਖ ਅਲਪ ਤੁਮਰੇ ਅਗਾਰ।
ਤੁਹਾਡੇ ਸਾਹਮਣੇ ਨਾ ਸਿੱਖਾਂ ਦੀ ਬਹੁਤ ਥੋੜੀ ਗਿਣਤੀ ਹੈ। ਕਰੀਮ ਬਖਸ਼ ਕਹਿੰਦਾ ਆਪਣੇ ਯੋਧਿਆਂ ਨੂੰ ਕਿ ਆਪਣੀ ਗਿਣਤੀ ਉਹਨਾਂ ਨਾਲੋਂ ਕਈ ਗੁਣਾ ਵੱਧ ਹੈ ਤੇ ਸਿੱਖ ਸਾਡੇ ਸਾਹਮਣੇ ਬਿਲਕੁਲ ਥੋੜੀ ਗਿਣਤੀ ਚ ਖੜੇ ਹਨ।
ਕਰ ਕਤਲ ਸਭਨ ਦੇ ਹਮਾਰ ਡਾਰ।
ਇਹਨਾਂ ਨੂੰ ਕਤਲ ਕਰਕੇ ਸਭ ਨੂੰ ਰਣ ਭੂਮੀ ਚ ਮਾਰ ਕੇ ਖਤਮ ਕਰ ਦਿਓ।
ਗੁਰ ਹਰ ਗੋਬਿੰਦ ਕੋ ਘੇਰ ਲੇ ਹੋ।
ਔਰ ਚੱਲ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਘੇਰਾ ਪਾ ਲਓ, ਉਹਨਾਂ ਨੂੰ ਰਣ ਭੂਮੀ ਚ ਭੱਜਣ ਨਹੀਂ ਦੇਣਾ।
ਮਿਲ ਕੇ ਸਮੂਹ ਨਹਿ ਜਾਨ ਦੇ ਹੋ।
ਏਦਾਂ ਇਕੱਠੇ ਹੋ ਕੇ ਘੇਰਾਬੰਦੀ ਕਰ ਲਿਓ ਗੁਰੂ ਹਰਗੋਬਿੰਦ ਸਾਹਿਬ ਨੂੰ ਕਿ ਉਹਨਾਂ ਨੂੰ ਉਸ ਘੇਰੇ ਵਿੱਚੋਂ ਨਿਕਲਣਾ ਔਖਾ ਹੋ ਜੇ, ਉਹ ਜਾ ਨਾ ਸਕਣ।
ਰਣ ਕਰ ਤਜੀਅਤ ਕੋ ਗਹ ਹੋਤਾਏ।
ਜੰਗ ਦੇ ਮੈਦਾਨ ਵਿੱਚ ਲੜਦਿਆਂ ਨੂੰ ਜੇ ਜਿਉਂਦਿਆਂ ਨੂੰ ਜਾ ਕੇ ਪਕੜ ਲਓ ਤਾਂ ਬਹੁਤ ਖੂਬ ਹੋਵੇਗਾ, ਬਹੁਤ ਵਧੀਆ ਹੋਵੇਗਾ।
ਨਤ ਦੇ ਹੁਮਾਰ ਨਹਿ ਭਾਜ ਜਾਏ।
ਜੇ ਜਿਉਂਦੇ ਨਾ ਪਕੜੇ ਗਏ ਤੇ ਭੱਜਣ ਦੀ ਤਿਆਰੀ ਕਰਕੇ ਭੱਜਣ ਲੱਗਣ ਤਾਂ ਫਿਰ ਮਾਰ ਦਿਓ ਉਹਨਾਂ ਨੂੰ, ਫਿਰ ਮਾਰ ਕੇ ਖਤਮ ਕਰ ਦਿਓ।
ਰਣ ਫਤਿਹ ਹੋਏ ਤੁਮਰੀ ਵਿਸਾਲ।
ਅੱਜ ਤੁਹਾਡੀ ਇਸ ਰਣ ਦੇ ਮੈਦਾਨ ਵਿੱਚ ਫਤਿਹ ਹੋਵੇਗੀ, ਅੱਜ ਇਸ ਜੰਗ ਦੇ ਵਿੱਚ ਤੁਹਾਨੂੰ ਫਤਿਹ ਪ੍ਰਾਪਤ ਹੋਵੇਗੀ।
ਪੁਨ ਦਰਬ ਜਗੀਰਨ ਲੈ ਹੋ ਜਾਲ।
ਜਦੋਂ ਤੁਸੀਂ ਅੱਜ ਦੇ ਇਸ ਜੰਗ ਦੇ ਮੈਦਾਨ ਚ ਫਤਿਹ ਹਾਸਲ ਕਰੋਗੇ ਤਾਂ ਤੁਹਾਨੂੰ ਧਨ ਮਿਲੇਗਾ ਖੁੱਲਾ, ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ, ਤੁਹਾਨੂੰ ਵੱਡੇ ਵੱਡੇ ਮਨਸਬ ਤੇ ਅਹੁਦੇ ਦਿੱਤੇ ਜਾਣਗੇ।
ਘਰ ਕਰੋ ਖੁਸ਼ੀ ਪੀਵੋ ਸ਼ਰਾਬ।
ਫਿਰ ਆਪਣੇ ਘਰ ਜਾ ਕੇ ਖੁਸ਼ੀ ਮਨਾਇਓ, ਰਜ ਰਜ ਕੇ ਘੜੇ ਭਰ ਭਰ ਕੇ ਸ਼ਰਾਬਾਂ ਦੇ ਪੀਵਿਓ ਔਰ ਮਸਤੀ ਚ ਝੂਮਿਓ।
ਮਿਲ ਸਭਿਨ ਵਿੱਚ ਭਖੋ ਕਬਾਬ।
ਔਰ ਆਪਣ ਵਿੱਚ ਮਿਲ ਕੇ ਆਪਣੇ ਭਾਈ ਬੰਧੂਆਂ ਚ ਸਾਰੇ ਇਕੱਠੇ ਹੋ ਕੇ ਕਬਾਬ ਖਾਇਓ, ਸ਼ਰਾਬ ਪੀਓ, ਏਦਾਂ ਦੀ ਮਸਤੀ ਕਰਿਓ।
ਬਹੁ ਸਿਫਤ ਹੋਏ ਸਭ ਕੀ ਜਹਾਨ।
ਤੁਹਾਡੀ ਬੜੀ ਸਿਫਤ ਹੋਵੇਗੀ ਜੇ ਅੱਜ ਜੰਗ ਦੇ ਮੈਦਾਨ 'ਚ ਤੁਸੀਂ ਫਤਿਹ ਹਾਸਲ ਕਰ ਲਓ, ਹਰ ਪਾਸੇ ਤੁਹਾਡੀ ਚੰਗੀ ਸੋਭਾ ਹੋਵੇਗੀ, ਵਡਿਆਈ ਹੋਵੇਗੀ, ਤੁਹਾਡਾ ਸਨਮਾਨ ਹੋਵੇਗਾ।
ਜਹ ਜਾਹੋ ਤਹਾਂ ਦੇ ਅਧਿਕ ਮਾਨ।
ਜਿੱਥੇ ਜਾਓਗੇ ਤੁਹਾਡਾ ਅਧਿਕ ਮਾਨ ਹੋਵੇਗਾ, क्योंकि तुसी बड़ी वड्डी जंग फतेह करके जाना, कोई छोटा काम नहीं। गुरु हरगोबिंद साहब नू मारना जां पकड़ना, ये जे तुसी अज कर लेंदे हो तुहाडा हर जगह ते सन्मान होवेगा, हर जगह ते सत्कार होवेगा।
इम कहत दिलासा अधिक कीन,
एदा करीम बख्श ने अपने नाल दे जोधे जरनैलां नू हौसला दिता, धीरज दे के उन्हां नू तगड़ा कीता लड़न वास्ते।
ले सबिन संग आयो प्रवीन,
और उन्हां सारिआं योधिआं नू अपने नाल लै के करीम बख्श जो जंग दे मैदान दे लड़ाई दे भेतां नू चंगी तरह जानदा है ओ आया है।
जब वदियो अग्र घोड़ा कुदाए,
जदों इहने अपना घोड़ा कुदाया ते कुदा के घोड़ा अग्गे वधिया,
तब बिधी चंद सतगुर मनाए।
उधर बहादुर बाबा बिधी चंद साहब जी ने गुरु हरगोबिंद साहब नू मनाया, क्योंकि सतगुरां वेख लिया सी के करीम बख्श चढ़ के आ रहा, ते बाबा बिधी चंद साहब दी ड्यूटी लाई भी तुसी जाके इहनू रोको। तो सतगुरां दे चरण मना के बाबा बिधी चंद साहब जी ने चढ़ाई कीती,
कर तनुख तार तीरन प्रहार,
हाथ दे विच तनख धारण कीता ते मोढे ते तीरां दा पत्था ते तीर चलाउंदे ने बाबा बिधी चंद साहब।
जो वदै अग्र तिस देत मार,
जेड़ा अग्गे वध के आउंदा अपने तीरां दे नाल उहनू मार के मिट्टी च गर्क कर दिंदे हन।
अपनो तो रंग तह फेर फेर,
बाबा बिधी चंद साहब जी अपना ਘੋੜਾ ਰਣ ਭੂਮੀ ਚ ਫੇਰਦੇ ਨੇ, ਕਦੇ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ ਜਾਂਦੇ ਹਨ।
ਰਣ ਤੁਰਕ ਖਪਾਵਤ ਬੇਰ ਬੇਰ,
ਵਾਰੋ ਵੇਰੀ ਕਰਕੇ ਤੀਰ ਚਲਾਉਂਦਿਆਂ ਬਹੁਤ ਸਾਰੇ ਤੁਰਕਾਂ ਨੂੰ ਮਾਰ ਮਾਰ ਕੇ ਰਣ ਭੂਮੀ ਚ ਨਿਬੇੜ ਰਹੇ ਨੇ, ਦੁਸ਼ਮਣਾਂ ਦੀ ਫੌਜ ਨੂੰ ਨਿਪਟਾ ਰਹੇ ਹਨ।
ਤਬ ਕਰੀਮ ਬਖਸ਼ ਬਰਸ਼ੀ ਸੰਭਾਰ,
ਇਹਨੇ ਨੂੰ ਕਰੀਮ ਬਖਸ਼ ਸੂਬੇ ਜਲੰਧਰ ਦਾ ਲੜਕਾ ਆਪਣੇ ਹੱਥ ਦੇ ਵਿੱਚ ਬਰਛੀ ਸੰਭਾਲ ਕੇ ਬੜੀ ਤਿੱਖੀ,
ਨਿਜ ਹੈ ਨਚਾਏ ਹਨ ਬਾਰ ਬਾਰ,
ਘੋੜੇ ਨੂੰ ਨਚਾਉਂਦਾ ਆਉਂਦਾ ਤੇ ਬਰਛੀ ਨੂੰ ਫੇਰਦਾ ਕਦੇ ਸੱਜੇ ਤੋਂ ਖੱਬੇ ਤੇ ਖੱਬੇ ਤੋਂ ਸੱਜੇ ਹੱਥ ਵਿੱਚ,
ਜਿਸ ਕੇ ਸਹਾਇ ਖੱਤਰੀ ਸੋ ਦੁੰਦ,
ਔਰ ਕਰੀਮ ਬਖਸ਼ ਦੀ ਸਹਾਇਤਾ ਵਾਸਤੇ ਦੋ ਖੱਤਰੀ, ਇੱਕ ਦਾ ਨਾਮ ਕਰਮ ਚੰਦ ਤੇ ਦੂਜੇ ਦਾ ਨਾਮ ਰਤਨ ਚੰਦ ਹੈ, ਇਹ ਵੀ ਇਹਦੇ ਨਾਲ ਸੱਜੇ ਤੇ ਖੱਬੇ ਦੀ ਸਹਾਇਤਾ ਲਈ ਆਏ ਹਨ।
ਇੱਕ ਰਤਨ ਚੰਦ ਅਰ ਕਰਮ ਚੰਦ,
ਰਤਨ ਚੰਦ ਜੋ ਭਗਵਾਨ ਦਾਸ ਘੇਰੜ ਦਾ ਪੁੱਤਰ ਹੈ, ਦੂਜਾ ਕਰਮ ਚੰਦ ਖੱਤਰੀ ਜਿਹੜਾ ਦੀਵਾਨ ਚੰਦੂ ਦਾ ਪੁੱਤਰ ਹੈ।
ਬਹੁ ਸੁਪੱਟ ਸੰਗ ਕਰ ਮਾਰ ਮਾਰ,
ਬਹੁਤ ਸਾਰੇ ਸੁਪੱਟਾਂ ਨੂੰ ਸੂਰਮਿਆਂ ਨੂੰ ਨਾਲ ਲਿਆ ਕਰੀਮ ਬਖਸ਼ ਨੇ, ਜਿਹੜੇ ਮਾਰ ਲੋ ਕਰਦੇ ਆ ਰਹੇ ਹਨ।
ਹੱਥ ਕੈ ਹਥਿਆਰ ਦੈ ਅਵਿਨ ਡਾਰ,
ਮਾਰੋ ਮਾਰੋ ਇਹੀ ਕਹਿੰਦੇ ਆ ਰਹੇ ਨੇ, ਔਰ ਸ਼ਸਤਰਾਂ ਦੇ ਵਾਰ ਕਰਕੇ ਬਹੁਤੇ ਸੂਰਮਿਆਂ ਨੂੰ ਰਣ ਭੂਮੀ ਚ ਡੇਗ ਰਹੇ ਨੇ, ਮਾਰ ਕੇ ਸੁੱਟ ਰਹੇ ਨੇ।
ਭੁਜੰਗ ਛੰਦ ਕਲੇ ਸਿੱਖ ਆਏ ਪਰੇ ਦੌਰ ਐਸੇ,
ਉਧਰੋਂ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸਮੇਤ ਬਹੁਤੇ ਸਿੱਖ ਆਏ ਇਕੱਠੇ ਹੋ ਕੇ, ਦੌੜ ਕੇ ਵੈਰੀਆਂ ਦੇ ਦਲ ਤੇ ਟੁੱਟ ਕੇ ਪੈ ਗਏ।
ਵਿਖੇ ਮਾਸ ਕੋ ਬਾਜ ਧਾਵੰਤ ਜੈਸੇ,
ਏਦਾਂ ਦੁਸ਼ਮਣ ਤੇ ਟੁੱਟ ਕੇ ਪਏ ਜਿਵੇਂ ਮਾਸ ਨੂੰ ਵੇਖ ਕੇ ਬਾਜ ਝਪਟ ਮਾਰਦਾ ਹੈ, ਬਾਜ ਜਿਵੇਂ ਬੜੀ ਤੇਜ਼ੀ ਨਾਲ ਝਪਟ ਮਾਰ ਕੇ ਮਾਸ ਦੀ ਬੋਟੀ ਨੂੰ ਆਪਣੇ ਪੰਜੇ ਚ ਲੈਂਦਾ ਹੈ, ਏਦਾਂ ਗੁਰਸਿੱਖਾਂ ਨੇ ਹਮਲਾ ਕੀਤਾ ਵੈਰੀਆਂ ਤੇ।
ਧੱਕਾ ਧੱਕ ਤੀਰੰ ਹੱਥਾ ਵੱਥ ਹੋਏ,
ਕਹਿੰਦੇ ਧੱਕਾ ਧੱਕ ਕਹੀਏ ਤੀਰਾਂ ਦੀ ਧੱਕ ਪਈ, ਫਿਰ ਜੰਗ ਦੇ ਮੈਦਾਨ ਚ ਤੀਰਾਂ ਦੇ ਉੱਤੇ ਤੀਰ ਚੱਲਣ ਲੱਗੇ, ਮੀਂਹ ਵਰਸ ਗਿਆ ਤੀਰਾਂ ਦਾ।
ਕਰਾ ਚੋਲ ਬਾਹੈ ਉਟੈ ਢਾਲ ਕੋਏ,
ਨੇੜੇ ਹੋ ਗਏ ਕਈ ਯੋਧੇ ਲੜਦਿਆਂ ਲੜਦਿਆਂ ਤੇ ਤਲਵਾਰਾਂ ਧੂ ਲਈਆਂ, ਢਾਲਾਂ ਪਕੜੀਆਂ ਤੇ ਤਲਵਾਰ ਢਾਲ ਲੈ ਕੇ ਆਪਸ ਵਿੱਚ ਜੁੜ ਗਏ, ਜੁਟ ਗਏ।
ਟੁੱਟੈ ਤੀਖ ਤੇਗੇ ਲੱਗੈ ਲੋਹ ਉਪੈ,
ਜਦੋਂ ਲੋਹੇ ਦੀਆਂ ਢਾਲਾਂ ਤੇ ਤੇਗੇ ਵੱਜਦੇ ਤੇ ਕਈ ਯੋਧਿਆਂ ਦੀਆਂ ਤਲਵਾਰਾਂ ਟੁੱਟ ਜਾਂਦੀਆਂ ਹਨ।
ਕਿਤੇ ਅੰਗ ਕਾਟੇ ਗਿਰੈ ਸੂਰ ਭੂਪੈ,
ਕਈਆਂ ਦੇ ਅੰਗ ਕੱਟੇ ਜਾਂਦੇ ਤੇ ਉਹ ਸੂਰਮੇ ਰਣ ਭੂਮੀ ਚ ਡਿੱਗ ਜਾਂਦੇ ਹਨ।
ਮਹਾਲੋਥ ਪੋਥਾਨ ਹੋਈ ਕਰਾਲਾ,
ਲਾਸ਼ਾਂ ਉੱਤੇ ਲਾਸ਼ਾਂ ਦੇ ਢੇਰ ਲੱਗਣ ਲੱਗ ਪਏ, ਇਕਦਮ ਫੇਰ ਅੰਬਾਰ ਵਿਛ ਗਏ ਲਾਸ਼ਾਂ ਦੇ।
ਬਹਿਓ ਸ਼੍ਰੋਣ ਜਾਤੋ ਧਰਾ ਰੰਗ ਲਾਲਾ,
ਕਹਿੰਦੇ ਖੂਨ ਵਹਿੰਦਾ ਸੂਰਮਿਆਂ ਦੇ ਸਰੀਰਾਂ ਚੋਂ, ਸਾਰੀ ਧਰਤੀ ਲਾਲ ਸੁਰਖ ਹੋ ਰਹੀ ਹੈ।
ਕਰਿਓ ਖਾਨ ਹੇਲਾ ਗੁਰੂ ਸੂਰ ਹਾਲੇ,
ਕਰੀਮ ਬਖਸ਼ ਨੇ ਇਹੋ ਜਿਹਾ ਜ਼ੋਰ ਦਾ ਹੱਲਾ ਕੀਤਾ ਵੀ ਇੱਕ ਵਾਰੀ ਸਤਿਗੁਰੂ ਜੀ ਦੇ ਯੋਧੇ ਸਿੱਖ ਜਿਹੜੇ ਅੱਗੇ ਆ ਕੇ ਲੜ ਰਹੇ ਸਨ ਉਹਨਾਂ ਦੇ ਪੈਰ ਹਿਲਾ ਦਿੱਤੇ।
ਪਰੇ ਸ਼ਤਰ ਬ੍ਰਿੰਦੰ ਕਹਾਂ ਤੀਕ ਝਾਲੇ,
ਕਿਉਂਕਿ ਦੁਸ਼ਮਣ ਦੀ ਗਿਣਤੀ ਵੱਧ ਸੀ, ਤਾਦਾਦ ਵਿੱਚ ਵੱਧ ਸਨ, ਕਿੱਥੋਂ ਤੱਕ ਉਹਨਾਂ ਦਾ ਹੱਲਾ ਝੱਲਦੇ ਥੋੜੇ ਸਿੱਖ
ਛੁਟਾਈ ਛਿਤੰਕੋ ਤਾਹਾਂ ਤੀਕ ਆਏ
ਜਿਹੜੀ ਜਗ੍ਹਾ ਪਹਿਲਾਂ ਸਿੱਖਾਂ ਨੇ ਮੱਲੀ ਸੀ ਨਾ ਨਬੀ ਬਖਸ਼ ਨੂੰ ਮਾਰ ਕੇ ਉਹ ਜਗ੍ਹਾ ਇੱਕ ਵਾਰੀ ਫੇਰ ਆ ਕੇ ਕਰੀਮ ਬਖਸ਼ ਨੇ ਛੁਡਾ ਲਈ ਜਿਹੜੇ ਸਿੱਖ ਉੱਥੇ ਕਬਜ਼ਾ ਕਰੀ ਖੜੇ ਸਨ ਜੰਗ ਦੇ ਮੈਦਾਨ ਨੂੰ ਉਹਨਾਂ ਨੂੰ ਇੱਕ ਵਾਰੀ ਪਿੱਛੇ ਨੂੰ ਧੱਕ ਕੇ ਆਪ ਉਹਦੇ ਤੇ ਕਬਜ਼ਾ ਕਰ ਲਿਆ ਕਰੀਮ ਬਖਸ਼ ਨੇ
ਨਬਾਬੰਗ ਤਨੂ ਜੰਗ ਪਰਿਓ ਜੋਨ ਥਾਏ
ਕਹਿੰਦੇ ਜਿਸ ਜਗ੍ਹਾ ਤੇ ਨਬੀ ਬਖਸ਼ ਜੋ ਸੂਬੇ ਜਲੰਧਰ ਦਾ ਵੱਡਾ ਪੁੱਤਰ ਸੀ ਕਰੀਮ ਬਖਸ਼ ਦਾ ਵੱਡਾ ਭਰਾ ਸੀ ਜੰਗ ਦੇ ਮੈਦਾਨ ਚ ਜਿੱਥੇ ਉਹਦੀ ਲਾਸ਼ ਡਿੱਗੀ ਪਈ ਸੀ ਸਿਰ ਵੱਢਿਆ ਹੋਇਆ ਸੀ
ਵਿਖਿਓ ਭਰਾਤ ਜੇਠਾ ਕਟੇ ਅੰਗ ਡਾਲਾ
ਕਰੀਮ ਬਖਸ਼ ਨੇ ਜਦੋਂ ਆਪਣੇ ਭਰਾ ਦੀ ਲਾਸ਼ ਵੇਖੀ ਉਹਦਾ ਵੱਢਿਆ ਹੋਇਆ ਸਿਰ ਵੇਖਿਆ
ਪਰਿਓ ਧੂੜ ਮੈਂ ਤੁੰਡ ਮੁੰਡੇ ਕਰਾਲਾ
ਵੇਖਿਆ ਧੂੜ ਵਿੱਚ ਮਿੱਟੀ ਚ ਗਰਕ ਹੋਇਆ ਪਿਆ ਉਹਦਾ ਵੱਡਾ ਭਰਾ ਸਿਰ ਉਹਦਾ ਮਿੱਟੀ ਦੇ ਨਾਲ ਧੂਸਰ ਹੋ ਰਿਹਾ ਪਹਿਚਾਣ ਚ ਨਹੀਂ ਆਉਂਦਾ
ਕਿਰਿਓ ਨੈਣ ਤੇ ਨੀਰ ਰੋਦੰਤ ਹੇਰੇ
ਭਰਾ ਦੀ ਲਾਸ਼ ਵੇਖ ਕੇ ਛੋਟੇ ਵੀਰ ਕਰੀਮ ਬਖਸ਼ ਦੀਆਂ ਅੱਖਾਂ ਚ ਹੰਝੂ ਆ ਗਏ ਨੇਤਰਾਂ ਚ ਇੱਕ ਵਾਰੀ ਨੀਰ ਆ ਗਿਆ ਭਰਾ ਦੀ ਲਾਸ਼ ਤੱਕ ਕੇ
ਪੁਨੰਗ ਜੁੱਧ ਕੋ ਕੋਪ ਕੀਨੋ ਕਨਹਿਰੇ
ਵੇਖਦਿਆਂ ਰੋਹ ਚੜ ਗਿਆ ਆਪਣੇ ਉਸ ਨੇਤਰਾਂ ਦੇ ਹੰਝੂਆਂ ਨੂੰ ਇਹਨੇ ਕ੍ਰੋਧ ਦੀ ਅਗਨੀ ਵਿੱਚ ਤਬਦੀਲ ਕਰ ਦਿੱਤਾ
ਦਬਾਏ ਅਗਾਰੀ ਪ੍ਰਹਾਰੇ ਭਜਾਏ
ਵੀ ਰਸ ਵਿੱਚ ਆ ਕੇ ਕ੍ਰੋਧ ਵਿੱਚ ਆ ਕਰਕੇ ਭਰਾ ਦੀ ਪਹਿਲਾਂ ਲਾਸ਼ ਨੂੰ ਸਾਂਭਿਆ ਫਿਰ ਅੱਗੇ ਨੂੰ ਵਧਣ ਲੱਗਾ ਤੇ ਸਿੱਖਾਂ ਨੂੰ ਦਬਕਣ ਲੱਗਾ
ਨਹੀਂ ਪਾਏ ਜਾਮੇ ਕਨੇ ਸ਼ਤਰੁ ਆਏ
ਕਹਿੰਦੇ ਪੈਰ ਨਹੀਂ ਜੰਮੇ ਗੁਰਸਿੱਖ ਜਿਹੜੇ ਅੱਗੇ ਹੋ ਕੇ ਲੜ ਰਹੇ ਕਿਉਂਕਿ ਬਾਬਾ ਬਿਧੀ ਚੰਦ ਸਾਹਿਬ ਹਾਲੇ ਪਿੱਛੇ ਸਨ ਇਹ ਅਗਲੇ ਸਿੱਖ ਜਿਹੜੇ ਪਹਿਲਾਂ ਮੋਰਚਾ ਮੱਲੀ ਖੜੇ ਸੀ ਉਹਨਾਂ ਦੇ ਪੈਰ ਨਹੀਂ ਹੱਲੇ ਕਿਉਂਕਿ ਉਹਨਾਂ ਦੇ ਪੈਰ ਹੱਲ ਗਏ ਕਿਉਂਕਿ ਦੁਸ਼ਮਣ ਵੱਧ ਗਿਣਤੀ ਵਿੱਚ ਆਇਆ ਹੈ
ਮਰੇ ਸੈਂਕੜੇ ਸੂਰ ਖੇਤੰਗ ਮਝਾਰਾ
ਸੈਂਕੜੇ ਸੂਰ ਮੇ ਰਣ ਭੂਮੀ ਦੇ ਵਿੱਚ ਡਿੱਗੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ
ਨਬਾਬੰਗ ਤਨੂ ਜੰਗ ਕਰਿਓ ਜੰਗ ਭਾਰਾ
ਕਰੀਮ ਬਖਸ਼ ਨੇ ਇੱਕ ਵਾਰੀ ਇਹੋ ਜਿਹਾ ਜੰਗ ਕੀਤਾ ਜਿਵੇਂ ਕੋਈ ਮੱਛ ਕਿਸੇ ਤਲਾਬ ਨੂੰ ਰਿੜਕ ਕੇ ਰੱਖ ਦਿੰਦਾ ਨਾ ਛਾਲਾਂ ਮਾਰ ਕੇ ਵਿੱਚ ਤੜਫ ਕੇ ਏਦਾਂ ਇੱਕ ਵਾਰੀ ਰਣ ਭੂਮੀ ਚ ਫਤੂਰ ਪਾ ਦਿੱਤਾ ਕਰੀਮ ਬਖਸ਼ ਨੇ
ਹਿਰਦੇ ਸ਼ੋਕ ਤੇ ਕੋਪ ਜਾਗਿਓ ਬਡੇਰੇ
ਹਿਰਦੇ ਚ ਇੰਨਾ ਗੁੱਸਾ ਸੀ ਕਰੀਮ ਬਖਸ਼ ਦੇ ਉਸ ਗੁੱਸੇ ਦੀ ਅੱਗ ਦੇ ਵਿੱਚ ਸਾੜੀ ਜਾਂਦਾ ਜਿਹੜਾ ਕੋਈ ਨੇੜੇ ਆਉਂਦਾ ਹੈ
ਭੱਜੇ ਸਿੱਖ ਥੋੜੇ ਬਿਧੀ ਚੰਦ ਹੇਰੇ
ਥੋੜੇ ਸਿੱਖ ਸਨ ਅੱਗੇ ਲੜਨ ਵਾਲੇ ਜਦੋਂ ਭੱਜੇ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਨਿਗਾਹ ਪਈ ਕਿ ਅਗਲੇ ਮੋਰਚੇ ਚੋਂ ਸਿੱਖ ਭੱਜ ਕੇ ਪਿੱਛੇ ਨੂੰ ਆ ਰਹੇ ਨੇ
ਤਬੈ ਚਾਂਪ ਤੇ ਤੀਰ ਤੀਖੇ ਪ੍ਰਹਾਰੇ
ਉਹਨਾਂ ਸਿੱਖਾਂ ਦੀ ਸਹਾਇਤਾ ਵਾਸਤੇ ਬਾਬਾ ਬਿਧੀ ਚੰਦ ਸਾਹਿਬ ਆਪਣੇ ਨਾਲ ਦੇ ਜਥੇ ਲੈ ਕੇ ਅੱਗੇ ਵਧੇ ਕਮਾਨ ਦੀ ਤੰਦੀ ਤੇ ਤੀਰ ਚਾੜ ਕੇ ਛੱਡਣ ਲੱਗੇ ਚਲਾਉਣ ਲੱਗੇ
ਲੱਗੇ ਛਤਰ ਕੇ ਅੰਗ ਪਾਰੇ ਪ੍ਰਧਾਰੇ
ਜਿਹੜਾ ਦੁਸ਼ਮਣ ਅੱਗੇ ਵਧਦਾ ਆਉਂਦਾ ਸੀ ਕਰੀਮ ਬਖਸ਼ ਦੇ ਨਾਲ ਜਿਹਨੂੰ ਜਾ ਕੇ ਵੱਜਦਾ ਨਾਲ ਹੀ ਪਾਰ ਨਿਕਲ ਜਾਂਦਾ ਤੀਰ ਉਹਨਾਂ ਦੀਆਂ ਹਿੱਕਾਂ ਨੂੰ ਪਾੜ ਕੇ
ਲਿਓ ਰੋਕ ਯਾਗਾ ਜਥਾ ਦੇ ਕਪਾਟੇ
ਕਹਿੰਦੇ ਅੱਗੋਂ ਆ ਕੇ ਰੋਕ ਲਿਆ ਇੱਕ ਵਾਰੀ ਜਿਹੜੀ ਫੌਜ ਮੂੰਹ ਤਾਣੀ ਹੋ ਕੇ ਦੌੜੀ ਆਉਂਦੀ ਸੀ ਨਾ ਕਰੀਮ ਬਖਸ਼ ਦੇ ਸਮੇਤ ਬਾਬਾ ਬਿਧੀ ਚੰਦ ਸਾਹਿਬ ਏਦਾਂ ਆ ਕੇ ਅੜ ਗਏ ਮਾਨੋ ਜਿਵੇਂ ਅੱਗੇ ਦਰਵਾਜ਼ਾ ਬੰਦ ਕਰ ਦਿੱਤਾ ਹੋਵੇ ਅੜ ਗਏ ਤਖਤੇ ਬਣ ਕੇ ਮਾਨੋ ਖਲੋ ਗਏ ਕਿਲੇ ਦੇ
ਕਰੇ ਸਿੱਖ ਪਿੱਛੇ ਬੜੇ ਖਾਨ ਡਾਟੇ
ਔਰ ਜਿਹੜੇ ਸਿੱਖ ਭੱਜੇ ਜਾਂਦੇ ਉਹਨਾਂ ਨੂੰ ਵੀ ਨਾਲ ਰਲਾ ਲਿਆ ਆ ਕੇ ਖਾਨਾਂ ਨੂੰ ਡਾਟਿਆ ਉਹ ਕਹਿੰਦੇ ਕਿੱਧਰ ਮੂੰਹ ਚੱਕ ਕੇ ਦੌੜੇ ਆਉਂਦੇ ਹੋ ਠਹਿਰ ਜਾਓ
ਉਹ ਥੱਲੇ ਪਥੱਲੇ ਲਥੇਰੇ ਪਥੇਰੇ
ਫੇਰ ਕੀ ਸੀ ਫਿਰ ਤਾਂ ਉਹ ਥੱਲੇ ਥਲ ਉਥਲ ਕੇ ਪਥਲ ਪਥਲ ਕੇ ਸੁੱਟੇ ਜ਼ਮੀਨ ਵਿੱਚ ਗੇਰ ਦਿੱਤੇ
ਪਰੀ ਧੂਮ ਭਾਰੀ ਪੁਕਾਰੇ ਕਨਹਿਰੇ
ਧੂਆਂ ਹੀ ਧੂਆਂ ਮੱਚ ਗਿਆ ਬੰਦੂਕਾਂ ਦੀਆਂ ਗੋਲੀਆਂ ਨਾਲ ਮਾਰੋ ਮਾਰੋ ਹੀ ਆਵਾਜ਼ ਸੁਣਾਈ ਦਿੰਦੀ ਹੈ
ਲਏ ਰੋਕ ਸਾਰੇ ਇਸੀ ਰੀਤ ਜਾਨੋ
ਕਿਉਂ ਸਾਰੇ ਹੀ ਰੋਕ ਲਏ ਬਾਬਾ ਬਿਧੀ ਚੰਦ ਸਾਹਿਬ ਨੇ ਕਰੀਮ ਬਖਸ਼ ਦੇ ਸਮੇਤ ਜਿੰਨੇ ਉਹਦੇ ਯੋਧੇ ਸਨ ਇਹੋ ਰੋਕੇ ਹਨ
ਹੜੰਗ ਨੀਰ ਕੋ ਸੈਲ ਜੈਸੇ ਮਹਾਨੋ
ਜਿਵੇਂ ਹੜ ਦੇ ਪਾਣੀ ਨੂੰ ਅੱਗੋਂ ਕੋਈ ਪਹਾੜ ਰੋਕ ਲਏ ਹੜ ਦਾ ਪਾਣੀ ਜਿੰਨਾ ਮਰਜ਼ੀ ਤੇਜ਼ ਹੋਵੇ ਪਹਾੜ ਪੱਥਰ ਦਾ ਹੋਵੇ ਉਹਨੂੰ ਥੋੜੀ ਵਹਾ ਸਕਦਾ ਕਹਿੰਦੇ ਜਿਵੇਂ ਹੜ ਦੇ ਪਾਣੀ ਨੂੰ ਪਹਾੜ ਰੋਕ ਲੈਂਦੇ ਆ ਏਦਾਂ ਬਾਬਾ ਬਿਧੀ ਚੰਦ ਸਾਹਿਬ ਨੇ ਦੁਸ਼ਮਣ ਦੀ ਫੌਜ ਰੋਕ ਲਈ
ਜਥਾ ਜੰਗ ਥੰਬਾ ਬਿਧੀ ਚੰਦ ਹੋਵਾ
ਬਾਬਾ ਬਿਧੀ ਚੰਦ ਸਾਹਿਬ ਜੀ ਜੰਗ ਦੇ ਮੈਦਾਨ ਚ ਮਾਨੋ ਰਣ ਥੰਬ ਹੋ ਕੇ ਗੱਡੇ ਗਏ ਨੇ ਜਿਵੇਂ ਕੋਈ ਜੰਗ ਦੇ ਮੈਦਾਨ ਚ ਥੰਮ ਗੱਡ ਦੀ ਦਾ ਏਦਾਂ ਖਲੋ ਗਏ ਪੈਰ ਅੜਾ ਕੇ
ਕਰੀਮੂ ਬਡੋ ਜ਼ੋਰ ਦੈ ਕੈ ਸੋ ਜੋਵਾ
ਔਰ ਬੜੇ ਜ਼ੋਰ ਦਾ ਹੱਲਾ ਕੀਤਾ ਵੈਰੀ ਉੱਤੇ
ਹਰੋ ਹੋ ਹੋ ਗੀਦੀ ਕਹਾਂ ਜਾਤੇ ਆਗੇ
ਔਰ ਜਾ ਕੇ ਵੰਗਾਰ ਕੇ ਬਾਬਾ ਬਿਧੀ ਚੰਦ ਸਾਹਿਬ ਤੁਰਕਾਂ ਨੂੰ ਕਹਿੰਦੇ ਹੋ ਠਹਿਰ ਜੋ ਗੀਦੀਓ ਕਾਇਰੋ ਬੁਝਦ ਲੋ ਕਿੱਥੇ ਭੱਜ ਕੇ ਅੱਗੇ ਚੱਲੇ ਜੇ
ਲਰੋ ਸੰਗ ਮੇਰੇ ਚਾਹੇ ਪ੍ਰਾਣ ਤਿਆਗੇ
ਜੇ ਪ੍ਰਾਣ ਤਿਆਗਣਾ ਚਾਹੁੰਦੇ ਹੋ जे चाहते हो तुसी मर जाना आओ फिर मेरे नाल दो हाथ करो ते लड़ाई करो, जे रहना चाहते हो जिउंदे ते इत्थों ही वापस ना पैरां ते चले जो मैं तुहानू तरस खा के जान देंगा, पर जे मरना चाहते हो आओ फिर पहला मेरे नाल दो हाथ करो।
सुनी बात कानं करीमू रिसायो,
जदों बाबा बिधी चंद साहब दी वंगार करीमू ने सुनी, करीम बख्श नूं करीमू लिखदे भाई साहब कहिंदे जदों करीमू ने सुनी ए गल,
गहयो सेल तीखे तुरंगै तवायो,
हथ दे विच बरछी तिखी फड़ी कहिंदा ठहर मैं लड़ांगा तेरे नाल, इन्हें अपनी बरछी नूं घुमाया ते अगे वधिया।
बिधी चंद के नेड़े ढुक्यो सो आई,
ऐन बाबा बिधी चंद साहब दे नेड़े आण के ढुक के बरछी चलाउण लगा,
पर हारियो तबै सामूहे ओझ लाई,
पूरा जोर ला के तान ला के करीमू ने बरछी दा वार कीता बाबा बिधी चंद साहब ते,
लग्यो जीन बीचै खरगीगन पर प्रोयो,
कहिंदे बरछी मारी घोड़ा हल गया ते घोड़े दी जिहड़ी काठी हुंदी जीन कहिंदे काठी नूं ओहदे उपरले पासे जिहड़ा चमड़ा हुंदा ओहनूं थोड़ा जिहा विन के बरछी अंदर नूं गई।
गुरु जी बचायो सहाई सो होयो,
पर गुरु पातशाह ने कृपा करके सहायता करके ना घोड़ा मरण दिता ना बाबा बिधी चंद साहब नूं जख्मी होण दिता।
निकास्यो दो तारा सो खंडा प्रचंडं,
बाबा जी ने फिर दो धारा खंडा पाया सी उस दिन जंग दे मैदान, अपने दो धारे खंडे नूं धोया बाबा बिधी चंद साहब ने म्यान चो बाहर कढ के दर्शन कराए,
कट्यो से लगे रे ओ भए दो ए खंडंग,
ओ जड़ी बरछी विच फसाई होई सी ना ओनु जोर नाल खंडे दा वार करके बरछी तोड़ के सुट दित्ती ओदी, फल अगे ही रह गया पिछे डंडा ही रह गया ओदे हाथ विच। करीम बख्श दे
कहियो जाहो नाही ममंग वार दीजै,
घोड़ा मोड़ के करीमू वापस परतन लगा ते बाबा जी ने आवाज मारी, ओ ठहर मेरा वार दे के जाई, आप तां तां कर लिया ते मेरा वार किने देना, वार दे के जाई सूरमा बन के,
नहीं जान देहो थिरो जंग की जाए,
एदा नहीं तेनू जान दंदा भी तू मेरे घोड़े नू बरछी मारे ते एदा चला जाए, एदा नहीं जे जान जंदा हुण आके मेरे नड़ लड़।
गजंगाह बंद पुन्नंग पाग जानो,
जदों गाना बन लियो ना कहिंदे व्याह दा गाना बन दियो लाड़े नू फिर ओ भज नहीं सकदा व्याह चों, कहिंदे जे गाना बन लिया अपने इत्थे मार के बरछी दा वार ते हुण भज के किथे चलिया, हुण वार लैके जाई मेरा।
नहीं बात आछी करी लाज हानो,
ए गल चंगी नहीं तू तां अपनी कुल नू कान ला दित्ती आ, अपनी कुल नू लाज ला दित्ती आ भी मार के भजन लगा सी।
करीमू रिस्यो मोर घोड़ा सो आयो,
सुन लिया करीमू गुस्से च आ गया, घोड़ा मोड़िया हंकारिया बड़ा सी करीमू, इन्हें घोड़ा मोड़िया दे पिछे नू मुंह कीता,
मनो पूछते नाग काहू दबायो,
ऐदा खिज के वापस मुड़िया जिवें किसे नाग दी पूंछ ते पैर धरिया ते गुस्से नाल पिछे नू मुड़दा, एदा मुड़िया करीमू।
लयो खेंच तेगा हथों चीत चाहियो,
इन्हें भी अपने म्या चो तेगा धू लिया ते चाहुंदा बाबा बिधी चंद साहब नू मार देवा।
किते मैं बिधी चंद ने वार बाहियो,
इन्ने नू बाबा जी आ गए नेड़े घोड़ा करके ते अपने खंडे दा वार कीता।
करी ढाल आगे बचियो अंग सारो,
पर करीमू ने अगे ढाल कर ली, ढाल करके बाबा जी दा वार रोक लिया ते आप बच गया।
करीमू रिस्यो फेर कै वार चारो,
हुण करीमू ने गुस्सा खादा कहिंदा हुण मेरी वारी आ ते वार कीता बाबा जी ते आके।
बिधी चंद ने तेग पै तेग लीनी,
बाबा बिधी चंद साहब ने एदा वार अपने खंडे ते ही रोक लिया, अपने शस्त्र ते ही रोक लिया।
कुप्यो लाल नैनंग पुनंग कहत चीनी,
कहिंदे नेत्र लाल सुरख हो गए बाबा बिधी चंद साहब दे भौहां चढ़ गईयां, क्रिम नूं वेख के कचीचियां वटदियां दा तक के अपने तेगे दा खंडे दा वार कीता।
तुरंगे त्रपायो तबै दंत पीसं,
दंत पींदिया होया बाबा बिधी चंद साहब ने घोड़ा तेज करके नेड़े कीता।
प्रहारियो सजोरं कट्यो शत्रु सीसं,
कहिंदा जोर नाल वार कीता बाबा बिधी चंद साहब ने ते करीमू दा सिर वढ के जंग दे मैदान च सुट दिता। ਉਸੇ ਵੇਲੇ ਸਿਰ ਉਤਾਰ ਕੇ ਰਣ ਭੂਮੀ ਚ ਸੁੱਟ ਦਿੱਤਾ ਕਰੀਮ ਬਖਸ਼।
ਕਰੀਮੂ ਗਿਰਿਓ ਭੂਮ ਝੂਮਿਓ ਜੋ ਜਾਰਾ,
ਇਹਦਾ ਰਹਿੰਦਾ ਧੜ ਜਿਹੜਾ ਘੋੜੇ ਤੇ ਮਿੰਟ ਕੇ ਇੱਦਾਂ ਰਿਹਾ, ਮੁੜ ਕੇ ਘੋੜਾ ਹੱਲਿਆ ਤੇ ਧੜ ਵੀ ਜ਼ਮੀਨ ਦੇ ਉੱਤੇ ਡਿੱਗ ਪਿਆ ਕਰੀਮੂ ਦਾ।
ਬਿਧੀ ਚੰਦ ਗਾਜਾ ਮਨੋ ਸ਼ੇਰ ਪਹਾਰਾ,
ਬਾਬਾ ਬਿਧੀ ਚੰਦ ਸਾਹਿਬ ਗੱਜੇ ਮਾਨੋ ਜਿਵੇਂ ਸ਼ੇਰ ਨੇ ਦਹਾੜ ਮਾਰੀ ਹੋਵੇ। ਜਦੋਂ ਵੱਢਿਆ ਨਾ ਕੱਟ ਕੇ ਸੁੱਟਿਆ, ਇਕਦਮ ਦਹਾੜੇ ਬਾਬਾ ਬਿਧੀ ਚੰਦ ਸਾਹਿਬ ਜਿਵੇਂ ਕੋਈ ਸ਼ੇਰ ਗਰਜਦਾ ਹੈ।
ਹਟੇ ਖਾਨ ਪਿੱਛੇ ਜਬੈ ਮ੍ਰਿਤੂ ਦੇਖਾ,
ਕਹਿੰਦੇ ਜਿੰਨੇ ਨਾਲ ਦੇ ਖਾਨ ਸੀ ਨਾ ਕਰੀਮੂ ਦੇ, ਜਿਹੜੇ ਨਵਾਲੇ ਪਿਆਲੇ ਦੇ ਯਾਰ ਸੀ ਉਹਦੇ, ਉਹਨਾਂ ਵੇਖਿਆ ਜੇ ਕਰੀਮੂ ਮਾਰਿਆ ਗਿਆ ਆਪਾਂ ਕੀ ਕਰਨਾ, ਹੁਣ ਪਿੱਛੇ ਹਟਣ ਲੱਗੇ। ਜਿਹੜੇ ਅੱਗੇ ਵੱਧ ਕੇ ਆਏ ਸੀ ਉਹਨਾਂ ਪੈਰਾਂ ਤੇ ਵਾਪਸ ਪਰਤਣ ਲੱਗੇ।
ਨਹੀਂ ਧੀਰ ਬਾਂਧੀ ਸੋ ਤਰਾਸੇ ਵੀ ਸ਼ੇਖਾ,
ਪਠਾਣਾ ਚ ਧੀਰਜ ਨਾ ਰਿਹਾ, ਕਹਿੰਦੇ ਹੁਣ ਕਿਵੇਂ ਧੀਰਜ ਕਰੀਏ, ਜਰਨੈਲ ਬਿਨਾਂ ਕਿਵੇਂ ਲੜਨ।
ਤਬੈ ਦੋਏ ਖੱਤਰੀ ਦੁਖੀ ਹੋਏ ਹਾਲੇ,
ਉਧਰ ਕਰਮ ਚੰਦ ਤੇ ਰਤਨ ਚੰਦ ਦੋਵੇਂ ਖੱਤਰੀ ਵੀ ਨਾਲ ਸੀ ਕਰੀਮੂ ਦੇ, ਉਹ ਵੀ ਬੜੇ ਦੁਖੀ ਹੋਏ, ਉਹ ਵੀ ਹੱਲ ਕੇ ਪਿੱਛੇ ਨੂੰ ਜਾਣ ਲੱਗੇ, ਹੌਸਲਾ ਨਾ ਕਰਨ ਉਹ ਵੀ ਅੱਗੇ ਵਧਣ ਦਾ।
ਹਟੇ ਪਾਏ ਪਾਛੈ ਨਹੀਂ ਅਗਰ ਘਾਲੇ,
ਨਾ ਪਿੱਛੇ ਜਾਂਦੇ ਆ ਤੇ ਨਾ ਹੀ ਅੱਗੇ ਵਧਦੇ ਹਨ।
ਉਬੈ ਪੁੱਤਰ ਸੂਬੇ ਇਨੋ ਮਾਰ ਦੀਨੇ,
ਕਹਿੰਦੇ ਆ ਇਹਨਾਂ ਸਿੱਖਾਂ ਨੇ ਸੂਬੇ ਦੇ ਦੋਵੇਂ ਪੁੱਤਰ ਮਾਰ ਦਿੱਤੇ, ਨਬੀ ਬਖਸ਼ ਵੀ ਤੇ ਕਰੀਮ ਬਖਸ਼ ਵੀ, ਦੋਵੇਂ ਪੁੱਤਰ ਸੂਬੇ ਦੇ ਮਾਰ ਦਿੱਤੇ ਹਨ।
ਬਚੈ ਕੌਣ ਆਗੇ ਭਈ ਦੀ ਨਹੀਂ ਨੇ,
ਜਿਹੜਾ ਇਹਨਾਂ ਦੇ ਅੱਗੇ ਆਵੇਗਾ ਕੌਣ ਬਚੇਗਾ, ਨਹੀਂ ਬਚੇਗਾ। ਜਿਹੜਾ ਜਾ ਕੇ ਇਹਨਾਂ ਨਾਲ ਲੜੇਗਾ ਇਹਨਾਂ ਨੇ ਛੱਡਣਾ ਹੀ ਨਹੀਂ, ਜਿਹੜਾ ਜਾਂਦਾ ਨੂੰ ਮਾਰ ਦਿੰਦੇ ਨੇ।
ਦੋਹਰਾ ਰਣ ਤੇ ਸਨਮੁਖ ਹੋਤ ਨਹਿ ਮਹਾ ਤ੍ਰਾਸ ਕੋ ਪਾਏ,
ਨਾ ਤਾਂ ਹੁਣ ਕਰਮ ਚੰਦ ਰਤਨ ਚੰਦ ਹੌਸਲਾ ਕਰਦੇ ਆ ਵੀ ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਆਉਣ, ਹੌਸਲਾ ਨੀ ਪੈਂਦਾ ਵੀ ਕਿਵੇਂ ਜਾ ਕੇ ਅੱਗੇ ਲੜੀਏ, ਤੇ ਨਾ ਹੀ ਪਿੱਛੇ ਮੁੜਦੇ ਨੇ।
ਉਤ ਨਵਾਬ ਤੇ ਡਰਤ ਹੈ ਤਿਸਕੇ ਨਿਕਟ ਨ ਜਾਏ,
ਉਧਰੋਂ ਨਵਾਬ ਤੋਂ ਡਰਦੇ ਆ, ਜੇ ਵਾਪਸ ਗਏ ਤੇ ਵਾਪਸ ਜਾਂਦਿਆਂ ਨੂੰ ਅਬਦੁਲ ਖਾਨ ਨੇ ਮਾਰ ਦੇਣਾ, ਅੱਗੇ ਗਏ ਸਿੱਖਾਂ ਨੇ ਮਾਰ ਦੇਣਾ, ਜਾਈਏ ਕਿੱਧਰ, ਬੜੇ ਪਰੇਸ਼ਾਨ ਹੋਏ ਕੀ ਕਰੀਏ ਕਿੱਧਰ ਜਾਈਏ।
ਬੁਰੀ ਪਈ ਚਿਤ ਚਿਤਵਤੇ ਟਰੇ ਅਪਰ ਹੀ ਥਾਨ,
ਬੜੀ ਬੁਰੀ ਹੋਈ ਚਿਤ ਚ ਚਿਤ ਚ ਸੋਚਦੇ ਆ, ਉਥੋਂ ਟਾਲਾ ਜਾ ਵੱਟ ਕੇ ਸੱਜੇ ਖੱਬੇ ਜੇ ਹੋ ਗਏ, ਨਾ ਪਿੱਛੇ ਗਏ ਅਬਦੁਲ ਖਾਨ ਕੋਲ ਨਾ ਹੀ ਅੱਗੇ ਆਏ, ਉੱਥੇ ਹੀ ਜੰਗ ਦੇ ਮੈਦਾਨ ਚ ਇਧਰ ਉਧਰ ਹੋ ਕੇ ਡੰਗ ਟਪਾਉਣ ਲੱਗੇ।
ਚਮੂ ਪਲਾਈ ਸਕਲ ਹੀ ਹੱਥ ਸੁੱਤ ਅਬਦੁਲ ਖਾਨ,
ਜਦੋਂ ਕਰੀਮ ਬਖਸ਼ ਮਾਰਿਆ ਗਿਆ ਬਾਕੀ ਫੌਜ ਸਾਰੀ ਰਣ ਭੂਮੀ ਛੱਡ ਕੇ ਪਿੱਛੇ ਨੂੰ ਨੱਠ ਗਈ ਜਿੱਥੇ ਅਬਦੁਲ ਖਾਨ ਸੂਬਾ ਜਲੰਧਰ ਖੜਾ ਸੀ।
ਚੌ ਪਈ ਨਬੀ ਬਖਸ਼ ਕੋ ਪੂਰਬ ਮਾਰਿਓ,
ਜਾ ਕੇ ਦੱਸਿਆ ਕਿ ਨਬੀ ਬਖਸ਼ ਤਾਂ ਪਹਿਲਾਂ ਮਾਰਿਆ ਗਿਆ,
ਪੁਨੋ ਕਰੀਮ ਬਖਸ਼ ਹਨ ਡਾਰਿਓ,
ਕਹਿੰਦੇ ਹੁਣ ਨਾ ਕਰੀਮ ਬਖਸ਼ ਨੂੰ ਵੀ ਮਾਰ ਦਿੱਤਾ ਹੈ।
ਭਾਗੀ ਤੁਰਕ ਬਾਹਨੀ ਸਾਰੀ,
ਹੁਣ ਜਿੰਨੀ ਤੁਰਕਾਂ ਦੀ ਸੈਨਾ ਸੀ ਸਾਰੀ ਰਣ ਭੂਮੀ ਛੱਡ ਕੇ ਭੱਜ ਗਈ ਇੱਕ ਵਾਰ।
ਬਿਧੀ ਚੰਦ ਤਬ ਪਰਿਓ ਪਿਛਾਰੀ,
ਬਾਬਾ ਬਿਧੀ ਚੰਦ ਸਾਹਿਬ ਭੱਜਦਿਆਂ ਦੇ ਪਿੱਛੇ ਜਾ ਪਏ ਇਹਨਾਂ ਤੇ,
ਕਟੈ ਖੜਗ ਸੋ ਹਾ ਹਾ ਕਰਹੀ,
ਤਲਵਾਰ ਨਾਲ ਜਦੋਂ ਵੱਢਦੇ ਆ ਤੇ ਹਾਹਾਕਾਰ ਕਰਦੇ ਆ ਅੱਗੋਂ,
ਕਿਤਕ ਦੌੜ ਤੇ ਗਿਰ ਗਿਰ ਪਰ ਹੀ,
ਦੌੜ ਕੇ ਡਿੱਗ ਡਿੱਗ ਪੈਂਦੇ ਆ, ਹਾਏ ਮਾਰ ਦਿੱਤਾ ਏਦਾਂ ਕਹਿ ਕੇ ਡਿੱਗ ਪੈਂਦੇ ਨੇ।
ਚਮਕੀ ਘਨੀ ਕਿਰਪਾਨੈ ਨੰਗੀ,
ਕਹਿੰਦੇ ਤਲਵਾਰਾਂ ਸ਼੍ਰੀ ਸਾਹਿਬਾਂ ਨੰਗੀਆਂ ਜੰਗ ਦੇ ਮੈਦਾਨ ਚ ਚਮਕਦੀਆਂ ਨੇ,
ਠਹਿਰਤ ਹਾਥਨ ਸ਼੍ਰੋਣ ਤਰੰਗੀ,
ਔਰ ਯੋਧਿਆਂ ਦੇ ਹੱਥਾਂ ਦੇ ਵਿੱਚ ਥਿਰਕਦੀਆਂ ਫਿਰਦੀਆਂ ਸੱਜੇ ਖੱਬੇ ਸਰੋਣਤ ਰੰਗੀ ਲਾਲ ਰੰਗ ਦੇ ਵਿੱਚ ਰੰਗੀਆਂ ਹੋਈਆਂ।
ਬਿਧੀ ਚੰਦ ਸੰਗ ਸਿੱਖ ਕਨੇਰੇ,
ਬਾਬਾ ਬਿਧੀ ਚੰਦ ਸਾਹਿਬ ਨਾਲ ਬਹੁਤੇ ਸਿੱਖ ਖੜੇ ਨੇ ਰਣ ਭੂਮੀ ਚ।
ਜਗਨਾ ਮੋਲਕ ਹੈ ਬੜ ਪ੍ਰੇਰੇ,
ਭਾਈ ਜਗਨਾ ਜੀ ਬੜੇ ਬਹਾਨ ਯੋਧੇ ਸਿੱਖ ਨੇ ਜਿਹੜੇ ਨਾਲ ਖੜੇ ਨੇ।
ਜਮੇ ਹੱਥ ਕਬਜਨ ਕੇ ਸੰਗ,
ਕਬਜਨ ਕੇ ਸੰਗ, ਕਹਿੰਦੇ ਹੱਥ ਜਿਹੜੇ ਨੇ ਤਲਵਾਰਾਂ ਦੇ ਕਬਜਿਆਂ ਦੇ ਵਿੱਚ ਫਸ ਗਏ ਸੁੱਜ ਕੇ, ਪਰ ਵਿੱਚੋਂ ਹੱਥ ਨੀ ਬਾਹਰ ਕੱਢਦੇ।
ਲਿਪਟਿਓ ਲਹੂ ਲਾਲ ਸਰਬੰਗ,
ਕਹਿੰਦੇ ਹੱਥ ਲਾਲ ਸੁਰਖ ਹੋ ਗਏ ਨੇ ਕਿਉਂਕਿ ਸਾਰਾ ਦਿਨ ਹੱਥ ਵਿੱਚ ਤਲਵਾਰ ਪਕੜ ਕੇ ਰੱਖੀ ਹੈ, ਵਿੱਚ ਫਸ ਗਏ ਨੇ ਹੱਥ, ਤਲਵਾਰਾਂ ਨੀ ਨਿਕਲਦੀਆਂ, ਸੁੱਜ ਗਏ ਨੇ, ਲਾਲ ਰੰਗ ਦੇ ਹੋ ਗਏ ਨੇ ਯੋਧਿਆਂ ਦੇ ਹੱਥ।
ਭਾਜੇ ਖਾਨ ਤਰਾਸ ਬਹੁਤਾਰਾ,
ਉਧਰ ਖਾਨ ਡਰ ਕੇ ਭੱਜ ਗਏ ਰਣ ਭੂਮੀ ਨੂੰ ਛੱਡ ਕੇ।
ਤਬ ਨਵਾਬ ਲਗ ਪਰੀ ਪੁਕਾਰਾ,
ਉਧਰ ਨਵਾਬ ਅਬਦੁਲ ਖਾਨ ਤੱਕ ਫੌਜ ਸਾਰੀ ਜਿਹੜੀ ਭੱਜ ਕੇ ਗਈ ਪਹੁੰਚ ਗਈ।
ਕਿਆ ਦੇਖਤ ਹੈ ਥਿਰੇ ਤਮਾਸ਼ਾ,
ਉਹ ਕਹਿੰਦੇ ਆ ਕੇ ਅਬਦੁਲ ਖਾਨ ਨੂੰ ਕਹਿੰਦੇ ਉਹ ਸੂਬਾ ਜਲੰਧਰ ਕੀ ਖਲੋਤਾ ਤਮਾਸ਼ਾ ਵੇਖਦਾ,
ਪੁੱਤਰ ਦੂਸਰੋ ਭਇਓ ਬਿਨਾਸ਼ਾ,
ਤੇਰਾ ਦੂਸਰਾ ਪੁੱਤ ਵੀ ਮਾਰ ਦਿੱਤਾ, ਅਗਲਿਆਂ ਦੂਸਰੇ ਨੂੰ ਵੀ ਖਤਮ ਕਰ ਦਿੱਤਾ।
ਅੱਗੇ ਵੱਧ ਏਕੋ ਲੜ ਮਰਿਓ,
ਪਹਿਲਾਂ ਅੱਗੇ ਵੱਧ ਕੇ ਲੜਿਆ, ਇੱਕ ਮਰਿਆ, ਹੁਣ ਦੂਜਾ ਵੀ ਇੰਨਾ ਅੱਗੇ ਵੱਧ ਗਿਆ ਤੇ ਮਾਰਿਆ ਗਿਆ।
ਸ਼ਕਲ ਭਜਾਏ ਕੋਏ ਨਾ ਅਰਿਓ,
ਕਹਿੰਦੇ ਇੱਕ ਵਾਰੀ ਤਾਂ ਬੜਾ ਦਲੇਰੀ ਨਾਲ ਲੜਿਆ, ਤੇਰਾ ਪੁੱਤ ਸਾਰੇ ਸਿੱਖਾਂ ਨੂੰ ਭਜਾ ਦਿੱਤਾ ਸੀ, ਕੋਈ ਨੀ ਸੀ ਉਹਦੇ ਸਾਹਮਣੇ ਅੜ ਸਕਿਆ।
ਇੱਕ ਗੁਰ ਕੇ ਦਲ ਤੇ ਪਟ ਆਇਓ,
ਪਰ ਪਤਾ ਨੀ ਕਿਹੜਾ ਇੱਕ ਇਹੋ ਜਿਹਾ ਛੋਲਾ ਜਿਹਾ ਜਰਨੈਲ ਸੀ ਗੁਰੂ ਸਾਹਿਬ ਦੇ ਸੂਰਮਿਆਂ ਚੋਂ ਆਇਆ। ਬਾਬਾ ਬਿਧੀ ਚੰਦ ਸਾਹਿਬ ਬਾਰੇ ਪਤਾ ਨੀ ਸੀ ਉਹਨਾਂ ਨੂੰ, ਕਹਿੰਦੇ ਇੱਕ ਜਰਨੈਲ ਉਹਨਾਂ ਵਿੱਚੋਂ ਆਇਆ ਗੁਰੂ ਸਾਹਿਬ ਦੇ ਦਲ ਚੋਂ, ਜਿਵੇਂ ਕੋਈ ਸ਼ੇਰ ਦਹਾੜ ਕੇ ਪੈਂਦਾ ਏਦਾਂ ਆਇਆ।
ਦੋਹਨ ਖੜਗ ਕੋ ਜੰਗ ਮਚਾਇਓ,
ਦੋਹਾਂ ਦਾ ਤਲਵਾਰ ਦਾ ਯੁੱਧ ਮਚਿਆ, ਢਾਲ ਤਲਵਾਰ ਲੈ ਕੇ ਲੜਨ ਲੱਗੇ।
ਕਿਸਨੇ ਸੀਸ ਕਾਟ ਕਰ ਗੇਰਾ,
ਔਰ ਉਸ ਗੁਰੂ ਦੇ ਜਰਨੈਲ ਨੇ ਤੇਰੇ ਪੁੱਤ ਕਰੀਮ ਬਖਸ਼ ਦਾ ਸਿਰ ਵੱਢ ਕੇ ਮਿੰਟਾਂ ਚ ਜ਼ਮੀਨ ਤੇ ਸੁੱਟ ਦਿੱਤਾ।
ਲਸ਼ਕਰ ਪਿਖ ਭਾਜਿਓ ਤਬ ਤੇਰਾ,
ਬਾਕੀ ਤੇਰਾ ਲਸ਼ਕਰ ਜਿੰਨਾ ਸੀ ਵੇਖ ਕੇ ਕਰੀਮ ਬਖਸ਼ ਨੂੰ ਸਭ ਭੱਜ ਗਏ।
ਸੁਣਤ ਨਵਾਬ ਸ਼ੋਕ ਧਰ ਪਾਰੀ,
ਸੁਣਦਿਆਂ ਹੌਲ ਪੈ ਗਿਆ, ਅਬਦੁਲ ਖਾਨ ਨੂੰ ਵੀ ਦੂਸਰਾ ਪੁੱਤ ਵੀ ਮਾਰਿਆ ਗਿਆ।
ਬਹਿਓ ਬਿਲੋਚਨ ਤੇ ਬਹੁ ਬਾਰੀ,
ਅੱਖਾਂ ਚੋਂ ਪਾਣੀ ਵਹਿਣ ਲੱਗ ਪਿਆ, ਅਬਦੁਲ ਖਾਨ ਦੇ ਰੋਣ ਲੱਗ ਪਿਆ।
ਦੋਹਰਾ ਪੁੱਤਰ ਮਰੇ ਤੇ ਸ਼ੋਕ ਭਾਰ, ਉਦਤ ਨਵਾਬ ਵਿਸਾਲ,
ਪੁੱਤਰ ਮਰੇ ਦਾ ਬੜਾ ਭਾਰੀ ਸ਼ੋਗ ਹੈ ਤੇ ਰੋਂਦਾ ਬੜਾ ਭਾਰੀ ਕੂਕਾਂ ਮਾਰ ਮਾਰ ਕੇ।
ਤਿਸ ਛਿਨ ਕੋ ਪਛਤਾਵ ਤੋ, ਜਬ ਚੜ ਆਏ ਉਤਾਲ,
ਉਸ ਛਿਨ ਨੂੰ ਪਛਤਾਉਂਦਾ ਜਦੋਂ ਗੁਰੂ ਸਾਹਿਬ ਤੇ ਚੜ ਕੇ ਆ ਗਿਆ। ਕਹਿੰਦਾ ਕਿਹੜੀ ਉਹ ਮਾੜੀ ਘੜੀ, ਮਾੜਾ ਵਾਰ, ਮਾੜੀ ਤਿਥ ਸੀ।
ਚੌਪਈ ਇਮ ਦੇਖਿਓ ਜਬ ਅਬਦੁਲ ਖਾਨ,
ਏਦਾਂ ਜਦੋਂ ਅਬਦੁਲ ਖਾਨ ਨੇ ਦੂਜਾ ਪੁੱਤ ਮਰਿਆ ਵੀ ਵੇਖਿਆ,
ਲੋਕ ਲੜਨ ਤੇ ਹਟੇ ਮਹਾਨ,
ਵੇਖਿਆ ਵੀ ਸੂਰਮੇ ਹਟ ਗਏ ਨੇ ਲੜਨ ਵਾਸਤੇ, ਹੁਣ ਕੋਈ ਨੀ ਪਿਆ ਜਾਂਦਾ, ਜੰਗ ਬਿਲਕੁਲ ਸ਼ਾਂਤ ਹੋ ਗਿਆ ਸੀ ਵੀ ਕਰੀਮ ਬਖਸ਼ ਦੀ ਮੌਤ ਤੋਂ ਬਾਅਦ ਹੁਣ ਕੋਈ ਲੜ ਨਹੀਂ ਰਿਹਾ।
ਆਪ ਆਪ ਕੋ ਥਿਰੇ ਪਛੇਰੇ,
ਸਾਰੇ ਆਪਣੇ ਆਪ ਵਿੱਚ ਪਿੱਛੇ ਆ ਕੇ ਖਲੋ ਗਏ ਨੇ, ਉਧਰ ਸਿੱਖ ਵੀ ਖੜੇ ਨੇ, ਮੇਰੀ ਫੌਜ ਵੀ ਵਾਪਸ ਪਿੱਛੇ ਆਣ ਖਲੋਤੀ ਹੈ।
ਕੋ ਕੋ ਚੱਲ ਹੈ ਤੁਪਕ ਤਿਸ ਬੇਰੇ,
ਰਣ ਭੂਮੀ ਸਿੱਖਾਂ ਨੇ ਮੱਲ ਲਈ ਹੈ, ਹੁਣ ਕੋਈ ਕੋਈ ਬੰਦੂਕ ਟਾਵੀ ਟਾਵੀ ਬੰਦੂਕ ਚੱਲਦੀ ਹੈ।
ਜੰਗ ਉਜਾੜ ਸਮਾਨ ਬਿਲੋਕਾ,
ਹੁਣ ਜੰਗ ਜਿਵੇਂ ਉਜਾੜ ਵਾਂਗੂ ਹੀ ਲੱਗਦਾ, ਜੰਗ ਜੰਗ ਨਹੀਂ ਪਿਆ ਦਿਸਦਾ, ਹੁਣ ਟਾਵੀ ਟਾਵੀ ਗੋਲੀ ਚੱਲਦੀ ਜਿਵੇਂ ਕੋਈ ਉਜਾੜ ਹੀ ਹੋਵੇ।
ਪਿਖ ਨਵਾਬ ਕੋ ਸਭ ਕੋ ਸ਼ੋਕਾ,
ਨਵਾਬ ਨੂੰ ਜਦੋਂ ਸ਼ੋਕਾ ਤੁਰ ਵੇਖਿਆ, ਨਾਲ ਦੇ ਸਿਪਾਹੀ ਇਹਨੇ ਵੇਖੇ ਵੀ ਸਾਰੇ ਸ਼ੋਕ ਵਿੱਚ ਨੇ।
ਦੋਨੋ ਖਤਰੀ ਟਿਕ ਚਲੇ ਆਏ,
ਇਹਨੇ ਨੂੰ ਕਰਮ ਚੰਦ ਤੇ ਰਤਨ ਚੰਦ, ਉਹ ਵੀ ਕਿੰਨਾ ਕੁ ਚਿਰ ਅੱਗੇ ਇਕੱਲੇ ਖਲੋਤੇ ਰਹਿੰਦੇ, ਉਹ ਵੀ ਘੋੜੇ ਘਾੜੇ ਇੱਧਰ ਉਧਰੋਂ ਤੋੜਦੇ ਆ ਗਏ।
ਜਿਨੋ ਲਰਨ ਕੋ ਸਰਬ ਚੜਾਏ,
ਉਹੀ ਮਲੇਸ਼ ਨੇ ਜਿਹੜੇ ਲੈ ਕੇ ਆਏ ਸੀ ਇਹਨਾਂ ਨੂੰ ਚੜਾ ਕੇ ਗੁਰੂ ਸਾਹਿਬ ਨਾਲ ਲੜਨ ਵਾਸਤੇ।
ਕਰੈ ਤਰਾਸ ਥਿਰ ਦੂਰ ਰਹੇ ਹੈ,
ਇਹ ਡਰ ਮਨ ਚ ਰੱਖ ਕੇ ਦੂਰ ਹੀ ਖਲੋਤੇ ਰਹੇ, ਸੂਬੇ ਜਲੰਧਰ ਦੇ ਨੇੜੇ ਨਹੀਂ ਆਉਂਦੇ।
ਮਰੇ ਬਹੁਤ ਲੱਗ ਜੀਤ ਲਹੇ ਹੈ,
ਵੇਖਦਾ ਵੀ ਬਹੁਤੇ ਮਰ ਗਏ ਨੇ, ਥੋੜੀ ਗਿਣਤੀ ਦੇ ਰਹਿ ਗਏ ਨੇ ਤੁਰਕ।
ਕਿਤਕ ਬਾਰ ਲੋ ਰੁਦਤ ਥਿਰਿਓ ਹੈ,
ਕੁਝ ਸਮੇਂ ਲਈ ਤਾਂ ਅਬਦੁਲ ਖਾਨ ਰੋਂਦਾ ਰਿਹਾ ਤੇ ਖਲੋਤਾ ਰਿਹਾ।
ਬਹੁਰ ਨਵਾਬ ਵਿਚਾਰ ਕਰਿਓ ਹੈ,
ਫਿਰ ਅਬਦੁਲ ਖਾਨ ਨੇ ਵਿਚਾਰ ਕੀਤੀ, ਘੜੀ ਕਰੋਇਆ ਧੋਇਆ, ਫਿਰ ਇਹਨੇ ਵਿਚਾਰ ਕੀਤੀ,
ਸਭ ਲਸ਼ਕਰ ਕੋ ਅਹੋ ਅਧਾਰਾ,
ਕਿ ਮੈਂ ਆਪਣੇ ਲਸ਼ਕਰ ਦਾ ਜਰਨੈਲ ਹਾਂ, ਆਪਣੇ ਲਸ਼ਕਰ ਦਾ ਆਧਾਰ ਹਾਂ, ਸ਼ਾਹ ਹਾਂ।
ਬਿਦਤ ਹੈ ਬਾਤ ਗੁਰੂ ਤੇ ਹਾਰਾ,
ਇਹ ਗੱਲ ਸਭ ਪਾਸੇ ਬਿਦਤ ਹੋ ਜਾਏਗੀ ਕਿ ਮੈਂ ਗੁਰੂ ਜੀ ਤੋਂ ਹਾਰ ਗਿਆ ਹਾਂ।
ਸ਼ਾਹਜਹਾਂ ਸੁਣ ਦੇਹ ਨਿਕਾਰਾ,
ਜਦੋਂ ਸ਼ਾਹਜਹਾਂ ਨੂੰ ਪਤਾ ਲੱਗੇਗਾ ਉਹਨੇ ਮੇਰੀ ਸੂਬੇਦਾਰੀ ਖੋ ਲੈਣੀ ਹੈ।
ਕਹਾਂ ਰਹੋ ਮੈਂ ਖਾਏ ਅਹਾਰਾ,
ਕਿੱਥੇ ਰਵਾਂਗਾ, ਕਿੱਥੋਂ ਰੋਟੀ ਖਾਵਾਂਗਾ, ਕਿੱਥੇ ਫਿਰ ਜਾ ਕੇ ਸਿਰ ਝੁਕਾਵਾਂਗਾ।
ਪੁੱਤਰ ਗਏ ਮਰ ਵੀਰ ਵਿਸਾਲੇ,
ਮੇਰੇ ਯੋਧੇ ਪੁੱਤਰ ਜੰਗ ਦੇ ਮੈਦਾਨ ਚ ਮਾਰੇ ਗਏ ਨੇ।
ਇੱਕ ਜੀਵਨ ਮੇਰੋ ਇਸ ਕਾਲੇ,
ਪੁੱਤਰਾਂ ਦੇ ਮਰ ਗਿਆ ਮੈਂ ਇੱਥੋਂ ਜਿਉਂਦਾ ਟੁਰ ਜਾ, ਮੇਰੇ ਜੀਵਨ ਤੇ ਤਰਕਾਰ ਹੈ।
ਹਰਗੋਬਿੰਦ ਕੋ ਗਹੋ ਕੇ ਮਾਰੋ,
ਏਦਾਂ ਨੀ ਹੁਣ ਜਾਣਾ, ਜਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਾਂਗਾ ਜਾਂ ਮਾਰਾਂਗਾ।
ਤੋ ਜੀਵਨ ਕੋ ਨੀਕ ਨਿਹਾਰੋ,
ਤਾਂ ਮੇਰਾ ਜੀਵਨ ਹੈ, ਨਹੀਂ ਤਾਂ ਇੱਥੇ ਹੀ ਮਰ ਜਾਵਾਂਗਾ ਜਿੱਥੇ ਮੇਰੇ ਪੁੱਤ ਮਰੇ ਹਨ।
ਨਤ ਜਹਿ ਪੁੱਤਰ ਗਏ ਮਰੇ ਆਗੇ,
ਜਿੱਥੇ ਮੇਰੇ ਪੁੱਤਰ ਦੋਵੇਂ ਅੱਗੇ ਰਣ ਭੂਮੀ ਚ ਮਰੇ ਪਏ ਨੇ।
ਜਾਓ ਆਪ ਮੈਂ ਤਿੰਨ ਸੰਗ ਲਾਗੇ,
ਉਹਨਾਂ ਦੇ ਨਾਲ ਹੀ ਸੰਗੀ ਬਣ ਕੇ ਜਾਵਾਂਗਾ, ਮੈਂ ਇੱਦਾਂ ਹੁਣ ਜਿਉਂਦਾ ਨਹੀਂ ਜਾਣਾ, ਜਦੋਂ ਤੱਕ ਗੁਰੂ ਜੀ ਨੂੰ ਪਕੜ ਨਹੀਂ ਲੈਂਦਾ ਜਾਂ ਮਾਰ ਨਹੀਂ ਦਿੰਦਾ।
ਲਰਬੇ ਹਟੋ ਨਹੀਂ ਮੁਝ ਨੀਕੀ,
ਮੇਰੇ ਲਈ ਇਹ ਗੱਲ ਚੰਗੀ ਨਹੀਂ ਕਿ ਮੈਂ ਰਣ ਭੂਮੀ ਛੱਡ ਕੇ ਪਿੱਛੇ ਪਰਤ ਜਾਵਾਂ।
ਬਾਦਸ਼ਾਹ ਦਿਸ਼ਤੇ ਹੋਏ ਫੀਕੀ,
ਬਾਦਸ਼ਾਹ ਵੱਲੋਂ ਮੇਰੀ ਬਹੁਤ ਨਰਾਦਰੀ ਹੋਵੇਗੀ, ਬਾਦਸ਼ਾਹ ਵੱਲੋਂ ਮੇਰੀ ਸਾਰੀ ਇੱਜ਼ਤ ਜਾਂਦੀ ਰਹੇਗੀ ਬਣੀ ਬਣਾਈ।
ਜਗ ਮਹਿ ਨਿੰਦਾ ਬਿਥਰੈ ਮੇਰੀ,
ਸਭ ਪਾਸੇ ਮੇਰੀ ਨਿੰਦਾ ਹੋਵੇਗੀ, ਲੋਕ ਲਾਹਨਤਾਂ ਪਾਉਣਗੇ ਕਿ ਅਬਦੁਲ ਖਾਨ ਸੂਬਾ ਜਲੰਧਰ ਹਾਰ ਕੇ ਪਰਤ ਆਇਆ।
ਅਸ ਜੀ ਤੇ ਆਛੀ ਮ੍ਰਿਤ ਹੇਰੀ,
ਇਹੋ ਜਿਹੇ ਜੀਵਨ ਨਾਲੋਂ ਮਰਨਾ ਭਲਾ, ਰੋਜ ਸਿਰ ਝੁਕਾ ਕੇ ਜੀਵਨ ਨਾਲੋਂ ਅੱਜ ਸਿਰ ਚੁੱਕ ਕੇ ਮਰਨਾ ਭਲਾ।
ਇਮ ਚਿਤਵਤ ਪਹੁੰਚਿਓ ਦ੍ਰਿਗ ਬਾਰੀ,
ਏਦਾਂ ਸੋਚਦਿਆਂ ਨੇ ਆਪਣੀਆਂ ਅੱਖਾਂ ਦੇ ਹੰਝੂ ਸਾਫ ਕੀਤੇ, ਆਪਣੇ ਨੇਤਰ ਸਾਫ ਕੀਤੇ।
ਅਵਲੋਕਤ ਭਾ ਜੰਗ ਉਜਾਰੀ,
ਹੁਣ ਵੇਖਣ ਲੱਗਾ ਜੰਗ ਦੇ ਉਜਾੜ ਨੂੰ, ਰਣ ਭੂਮੀ ਨੂੰ।
ਘਟਕਾ ਏਕ ਰਹਿਓ ਦਿਨ ਆਈ,
ਜਦੋਂ ਇੱਕ ਘੜੀ ਦਿਨ ਰਹਿ ਗਿਆ,
ਬਿਨਾਂ ਲੜੇ ਜੇ ਨਿਸ ਪਰ ਜਾਈ,
ਬਿਨਾਂ ਲੜਿਆ ਜੇ ਰਾਤ ਪੈ ਜਾਏ,
ਪਹਰ ਕਹਾਂ ਜਾਣੈ ਕਿਆ ਹੋਏ।
ਕਹਿੰਦੇ ਰਾਤ ਤੋਂ ਪਹਿਲਾਂ ਪਹਿਲਾਂ ਲੜ ਲਵਾਂ, ਕਿਉਂਕਿ ਜੇ ਰਾਤ ਪੈ ਗਈ ਮੁੜ ਕੇ ਸਵੇਰ ਤੱਕ ਪਤਾ ਨੀ ਕੀ ਹੋ ਜਾਏ, ਕਿੱਧਰ ਗੁਰੂ ਜੀ ਚਲੇ ਜਾਣ।
ਲਰਬੇ ਸਮਾਂ ਨਾ ਪ੍ਰਾਪਤ ਕੋਏ,
ਮੁੜ ਕੇ ਲੜਨ ਦਾ ਸਮਾਂ ਪ੍ਰਾਪਤ ਨਹੀਂ ਹੋਣਾ, ਕਿਉਂਕਿ ਦੋ ਚਾਰ ਘੜੀਆਂ ਹੀ ਦਿਨ ਬਾਕੀ ਰਹਿ ਗਿਆ ਸੀ, ਦਿਨ ਛੁਪਣ ਵਾਲਾ ਸੀ।
ਸੈਨਾਪਤ ਜੋਤ ਸੁੱਤ ਮਰ ਗਏ,
ਸੈਨਾਪਤੀ ਸਮੇਤ ਪੰਜ ਦੇ ਸੈਨਾਪਤੀ, ਦੋ ਇਹਦੇ ਪੁੱਤਰ, ਸੱਤ ਜਣੇ ਮਾਰੇ ਗਏ ਨੇ ਜੰਗ ਚ।
ਮਾਮੇ ਆਗੇ ਪ੍ਰਾਨਨ ਕੋ ਦਏ,
ਜਿਹੜਾ ਮੇਰੇ ਸਾਹਮਣੇ ਮੇਰੇ ਅੱਖਾਂ ਦੇ ਵੇਖਦੇ ਆਪਣੇ ਪ੍ਰਾਣ ਦੇ ਦਿੱਤੇ ਹਨ।
ਜਿਨਕੇ ਬਿਨਾ ਲੜਨ ਤੇ ਸੈਨਾ,
ਜਿਨ੍ਹਾਂ ਤੇ ਲੜੇ, ਜਿਨ੍ਹਾਂ ਦੇ ਮਰਨ ਤੋਂ ਬਾਅਦ ਜਿਹੜੀ ਸੈਨਾ ਹੈ,
ਹਟ ਕਰ ਥੀਰੀ ਅਗਰ ਕੋ ਹੈ ਨਾ,
ਇੱਥੇ ਸਾਰੀ ਫੌਜ ਪਿੱਛੇ ਆਣ ਖਲੋਤੀ, ਕਿਉਂਕਿ ਜਰਨੈਲ ਕੋਈ ਨੀ, ਕੋਈ ਜਰਨੈਲ ਤਾਂ ਹੁਣ ਮੈਂ ਹੀ ਆ ਇਹਨਾਂ ਦਾ, ਇਹ ਸਾਰੇ ਹੁਣ ਪਿੱਛੇ ਆਣ ਖਲੋਤੇ ਜਰਨੈਲ ਤੋਂ ਬਿਨਾ।
ਇੱਕ ਮੈਂ ਰਹਿਓ ਮਰੋ ਕੈ ਮਾਰੋ,
ਇੱਕ ਹੁਣ ਮੈਂ ਹੀ ਕੱਲਾ ਬਚਿਆ ਸਾਰੀ ਫੌਜ ਦਾ ਆਸਰਾ, ਜਾਂ ਹੁਣ ਲੜਾਂਗਾ ਮਰਾਂਗਾ ਜਾਂ ਫਿਰ ਮਾਰਾਂਗਾ।
ਤਵੈ ਬਿਨ ਜੀਵਨ ਨਹੀਂ ਵਿਚਾਰੋ,
ਦੋਹਾਂ ਤੋਂ ਬਿਨਾਂ ਨਹੀਂ ਜੀਵਨ, ਮਰਾਂਗਾ ਜਾਂ ਮਾਰਾਂਗਾ।
ਦੋਨੋ ਖੱਤਰੀ ਜੀਵਤ ਜਾਣੇ,
ਇਹਨੂੰ ਜਦੋਂ ਪਤਾ ਲੱਗਾ ਵੀ ਉਹ ਦੋਵੇਂ ਖੱਤਰੀ ਕੋਈ ਨੀ ਮਰੇ ਹਾਲੇ, ਉਹ ਹਾਲੇ ਵੀ ਜਿਉਂਦੇ ਨੇ ਮਲੇਛ।
ਰਿਸਕੈ ਨਿਕਟ ਹਕਾਰ ਲਠਾਨੇ,
ਇਹਨੇ ਗੁੱਸੇ ਚ ਆ ਕੇ ਕਹਿੰਦਾ ਕਿੱਥੇ ਨੇ ਉਹ, ਬੁਲਾਓ ਨਾ ਮਲੇਛਾਂ ਨੂੰ ਇੱਥੇ ਮੇਰੇ ਕੋਲੇ।
ਸਦਾ ਹੈਫ ਸਦ ਤੁਮਰੇ ਤਾਈ,
ਕਹਿੰਦੇ ਸਦਾ ਹੈਫ, ਸਦਾ ਹੈਫ ਦਾ ਮਤਲਬ ਹੁੰਦਾ ਵੀ ਲਾਹਨਤ ਹੈ, ਕਹਿੰਦਾ ਲਾਹਨਤ ਹੈ ਤੁਹਾਡੇ ਤੇ ਜੀਵਨ ਤੇ।
ਨਹੀਂ ਭਏ ਗੁਰ ਸਨਮੁਖ ਜਾਈ,
ਤੁਸੀਂ ਗੁਰੂ ਦੇ ਸਨਮੁਖ ਜਾ ਕੇ ਨਹੀਂ ਗਏ, ਉਹਨਾਂ ਦੇ ਸਾਹਮਣੇ ਲੜੇ ਨਹੀਂ।
ਅਤੇ ਪੰਜ ਸੂਰੇ ਸਰਦਾਰ,
ਮੇਰੇ ਪੰਜ ਜਰਨੈਲ ਪਹਿਲਾਂ ਸੈਨਾਪਤੀ ਮਾਰੇ ਗਏ,
ਦੋਏ ਪੁੱਤਰ ਰਣ ਲੀਨੇ ਮਾਰ,
ਦੋ ਪੁੱਤਰ ਵੀ ਜੰਗ ਦੇ ਮੈਦਾਨ ਚ ਮਾਰੇ ਗਏ ਨੇ।
ਤੁਮ ਗੀਦੀ ਇਤੇ ਉਤ ਹੋਏ ਜਾਤੇ,
ਤੁਸੀਂ ਗੀਦੀ ਹੋ, ਇੱਧਰ ਉੱਧਰ ਹੋ ਜਾਂਦੇ ਹੋ, ਲੁਕ ਜਾਂਦੇ ਹੋ, ਆਪਣੀ ਜਾਨ ਬਚਾ ਲੈਂਦੇ ਹੋ।
ਨਹੀਂ ਸ਼ਸਤਰ ਮਾਰ ਤੇ ਅਰ ਖਾਤੇ,
ਤੁਹਾਨੂੰ ਤੇ ਝਰੀਟ ਤੱਕ ਨੀ ਲੱਗੀ ਦੋਨਾਂ ਚੋਂ ਕਿਸੇ ਨੂੰ, ਮਾੜੀ ਮੋਟੀ ਵੀ ਝਰੀਟ ਨੀ ਲੱਗੀ, ਨਾ ਮਰਦੇ ਹੋ ਨਾ ਮਾਰਦੇ ਹੋ।
ਵਿੱਚ ਕਚਹਿਰੀ ਬਾਤ ਬਣਾਵੋ,
ਉੱਥੇ ਕਚਹਿਰੀ ਚ ਜਾ ਕੇ ਮੇਰੇ ਕੋਲ ਗੱਲਾਂ ਬਣਾਉਂਦੇ ਸੀ,
ਰਾਰ ਛੇੜ ਕਰ ਵੀਰ ਹਨਾਵੋ,
ਤੇ ਝਗੜਾ ਛੇੜ ਕੇ ਤੇ ਮੇਰੇ ਯੋਧੇ ਮਰਵਾ ਦਿੱਤੇ ਆ, ਆਪ ਹੁਣ ਮਰਦੇ ਨੀ, ਅੱਗੇ ਹੋ ਕੇ ਲੜਦੇ ਨਹੀਂ।
ਅਬ ਮੁਝ ਸੰਗ ਅਗਾਰੀ ਚੱਲ ਹੋ,
ਚਲੋ ਮੇਰੇ ਨਾਲ ਅੱਗੇ ਅੱਗੇ ਹੋ ਕੇ ਤੁਰੋ, ਹੁਣ ਨਾ ਪਿੱਛੇ ਮੁੜ ਜਿਓ, ਪਿੱਛੇ ਮੁੜੇ ਤੇ ਮੈਂ ਮਾਰੂੰਗਾ।
ਜਿਉਂ ਬੋਲਤ ਤਿਉਂ ਸ਼ਸਤਰ ਸੰਭਾਲੋ,
ਜਿਵੇਂ ਜ਼ੁਬਾਨ ਚਲਾਉਂਦੇ ਏਦਾਂ ਤਲਵਾਰ ਚਲਾਓ, ਇੱਥੇ ਜਿਵੇਂ ਜ਼ੁਬਾਨ ਚਲਾਈ ਸੀ ਪਹਿਲਾਂ ਮੇਰੇ ਕੋਲ, ਏਦਾਂ ਹਥਿਆਰ ਚਲਾਓ।
ਭਏ ਕੂਰ ਨਹਿ ਬੋਲੇ ਬੈਨ,
ਇਹ ਹੁਣ ਝੂਠੇ ਜੇ ਪੈ ਗਏ, ਸਿਰ ਨੀਵੇਂ ਜੇ, ਬੋਲ ਨਾ ਆਵੇ, ਇਹਨਾਂ ਨੂੰ ਵੀ ਕੀ ਜਵਾਬ ਦਈਏ।
ਨਹੀਂ ਨਵਾਬ ਦਿਸ਼ਾ ਕਰ ਨੈਨ,
ਅੱਖਾਂ ਚੁੱਕ ਕੇ ਨੀ ਵੇਖਿਆ ਨਵਾਬ ਵਾਲੇ ਪਾਸੇ।
ਅਬਦੁਲ ਖਾਨ ਤਬ ਹੁਕਮ ਬਖਾਨਾ,
ਅਬਦੁਲ ਖਾਨ ਨੇ ਆਪਣੇ ਬਚੇ ਖੁਚੇ ਸੂਰਮਿਆਂ ਨੂੰ ਫਿਰ ਆਵਾਜ਼ ਮਾਰੀ, ਹੁਕਮ ਕੀਤਾ,
ਬਜੇ ਦਮਾਮੇ ਨਾਦ ਮਹਾਨਾ,
ਨਗਾਰਿਆਂ ਤੇ ਚੋਬਾ ਵੱਜੀਆਂ ਵੀ, ਹੁਣ ਖੁਦ ਆਪ ਸੂਬਾ ਜਲੰਧਰ ਚੜਾਈ ਕਰਨ ਲੱਗਾ ਹੈ।
ਆਗੇ ਭਏ ਪਤਾਕਾ ਵਾਰੇ,
ਅੱਗੇ ਨਿਸ਼ਾਨਾ ਵਾਲੇ ਆ ਗਏ, ਇਹਨਾਂ ਦੇ ਜਿਹੜੇ ਝੰਡੇ ਨੇ ਉਹ ਚੁੱਕ ਕੇ।
ਉਮੜੇ ਵੀਰ ਕ੍ਰੋਧ ਕਰ ਭਾਰੇ,
ਜੋਦੇ ਉਮੜੇ ਬੜੇ ਭਾਰੀ ਕ੍ਰੋਧ ਵਿੱਚ ਆ ਕੇ,
ਚੱਲਿਓ ਨਵਾਬ ਆਪ ਤਰ ਕ੍ਰੋਧਾ,
ਨਵਾਬ ਆਪ ਕ੍ਰੋਧ ਧਾਰ ਕੇ ਚੱਲਿਆ ਹੈ।
ਲੀਨੇ ਸਕਲ ਸਕਲ ਸੋ ਜੋਧਾ,
ਜਿੰਨੇ ਬਚੇ ਖੁਚੇ ਯੋਧੇ ਸੀ ਸਾਰੇ ਨੇ ਆਪਣੇ ਨਾਲ ਲੈ ਲਏ।
ਜਹਿਰਨ ਖੇਤ ਗੁਰੂ ਭੱਟ ਠਾਂਡੇ,
ਜਿਸ ਜੰਗ ਦੇ ਮੈਦਾਨ ਚ ਗੁਰੂ ਪਾਤਸ਼ਾਹ ਦੇ ਸੂਰਮੇ ਬਾਬਾ ਬਿਧੀ ਚੰਦ ਸਾਹਿਬ ਤੇ ਹੋਰ ਯੋਧੇ ਖੜੇ ਹਨ।
ਰੋਪੇ ਪਾਏ ਸ਼ਸਤਰ ਗਹਿ ਗਾਡੇ,
ਪੈਰ ਰੋਪ ਕੇ ਸ਼ਸਤਰ ਪਕੜ ਕੇ ਖਲੋਤੇ ਤੇ ਉਡੀਕਦੇ ਸੀ ਦੁਸ਼ਟਾਂ ਨੂੰ।
ਮਰੇ ਤੁਰਕ ਲਾਗੇ ਅੰਬਾਰਾ,
ਨੇੜੇ ਲਾਸ਼ਾਂ ਦੇ ਢੇਰ ਲੱਗੇ ਨੇ ਤੁਰਕਾਂ ਦੀਆਂ, ਢੇਰ ਲਾ ਲਾ ਕੇ ਉਹਨਾਂ ਦੇ ਮੋਰਚੇ ਬਣਾਏ ਹੋਏ ਨੇ।
ਹੈ ਪਰ ਹੈ ਮਰ ਗਿਰੇ ਉਦਾਰਾ,
ਘੋੜਿਆਂ ਤੇ ਘੋੜੇ ਮਰ ਕੇ ਡਿੱਗੇ ਪਏ ਨੇ।
ਸਵਾਨ ਸ਼ਿੰਗਾਲ ਮਾਸ ਕੋ ਖਾਤੇ,
ਕੁੱਤੇ ਤੇ ਗਿੱਦੜ ਜੰਗ ਦੇ ਮੈਦਾਨ ਚ ਸੂਰਮਿਆਂ ਤੇ ਘੋੜਿਆਂ ਦਾ ਮਾਸ ਖਾ ਰਹੇ ਨੇ।
ਭੂਤ ਪ੍ਰੇਤ ਡਾਂਕਣ ਟਕਰਾਤੇ,
ਭੂਤ ਪ੍ਰੇਤ ਡਾਕਣਾ ਜਿਹੜੀਆਂ ਨੇ ਡਕਾਰ ਮਾਰ ਰਹੀਆਂ ਨੇ।
ਭਇਓ ਰੁਦਰ ਫਿਰ ਬੇਕੋ ਸਮੋ,
ਕਹਿੰਦੇ ਰੁਦਰ ਫਿਰਨ ਦਾ, ਕਿਉਂਕਿ ਸ਼ਾਮ ਜਦੋਂ ਹੋ ਜਾਂਦੀ ਫਿਰ ਰਣ ਭੂਮੀ ਚ ਰੁਦਰ ਆਉਂਦਾ ਹੈ। ਉਹ ਰੁਦਰ ਦੇਵਤਾ ਜਿਹੜਾ ਉਹ ਫਿਰਦਾ, ਉਹਦਾ ਸਮਾਂ ਆ ਗਿਆ ਹੈ।
ਗਣ ਅਨੇਕ ਸੰਗ ਭੇ ਕਰ ਨਮੋ,
ਹੁਣ ਰੁਦਰ ਦੇ ਨਾਲ ਉਹਦੇ ਕਈ ਗਣ ਨੇ, ਉਹ ਸਾਰੇ ਗਣ ਆ ਕੇ ਉਹਨੂੰ ਨਮਸਕਾਰ ਕਰਕੇ ਪਹੁੰਚੇ।
ਰਣ ਬਚਿੱਤਰ ਕੋ ਹਰਖਿਓ ਹੇਰਤ,
ਕਹਿੰਦੇ ਬੜਾ ਬਚਿੱਤਰ ਜੰਗ ਵੇਖ ਕੇ ਰੁਦਰ ਵੀ ਖੁਸ਼ ਹੋ ਗਿਆ, ਉਹਦੇ ਗਣ ਵੀ ਖੁਸ਼ ਹੋ ਗਏ ਕਿ ਇਹੋ ਜਿਹਾ ਜੰਗ ਬੜੇ ਲੰਮੇ ਅਰਸੇ ਬਾਅਦ ਵੇਖਿਆ। 700 ਸਾਲ ਹੋ ਗਏ ਨੇ ਇਹੋ ਜਿਹੇ ਜੰਗ ਹੋਏ ਨੂੰ, ਅੱਜ ਇਹ ਜੰਗ ਤੱਕਿਆ ਹੈ।
ਗ੍ਰਿਜ ਪਿਸ਼ਾਚ ਕਾਕ ਗਣ ਟੇਰਤ,
ਕਹਿੰਦੇ ਕਿੱਦਾਂ ਪਿਸ਼ਾਚ ਕਾਂ ਚੀਲਾਂ ਇੱਲਾ ਉਹ ਬਹੁਤ ਸਾਰੀਆਂ ਜੰਗ ਦੇ ਮੈਦਾਨ ਚ ਫਿਰਦੀਆਂ ਨੇ।
ਬਹੋਰਣ ਕੀਨ ਲਥੇਰ ਪਥੇਰਾ,
ਰਣ ਭੂਮੀ ਚ ਲਥੇਰ ਪਥੇਰ ਨਜ਼ਰ ਆਉਂਦਾ ਹੈ।
ਬਿਧੀ ਚੰਦ ਸਿੱਖ ਵੀਰ ਬਡੇਰਾ,
ਬਾਬਾ ਬਿਧੀ ਚੰਦ ਸਾਹਿਬ ਜੋ ਬੜੇ ਬਹਾਦਰ ਯੋਧੇ ਜਰਨੈਲ ਨੇ ਸਤਿਗੁਰਾਂ ਦੇ।
ਤਿਖ ਤੁਰਕਨ ਕੋ ਗੁਰ ਟਿਕ ਗਯੋ,
ਤੁਰਕ ਜਦੋਂ ਆਏ ਵੇਖੇ ਨਾ ਬਾਬਾ ਜੀ ਨੇ ਵੀ ਅਬਦੁਲ ਖਾਨ ਆਪ ਆਉਂਦਾ, ਤੇ ਫਿਰ ਬਾਬਾ ਜੀ 6ਵੇਂ ਪਾਤਸ਼ਾਹ ਕੋਲ ਗਏ।
ਸਗਰੋ ਭੇਤ ਸੁਨਾਵਤ ਭਇਓ,
ਜਾ ਕੇ ਰਣ ਭੂਮੀ ਦਾ ਸਾਰਾ ਭੇਤ ਸਤਿਗੁਰਾਂ ਨੂੰ ਦੱਸਿਆ।
ਮਹਾਰਾਜ ਹੇਰੋ ਰਿਪਿਆਏ,
ਮਹਾਰਾਜ ਆ ਗਿਆ ਦੁਸ਼ਮਣ ਜਿਹੜਾ ਇੱਕੋ ਰਹਿ ਗਿਆ ਸੀ ਪਿੱਛੇ।
ਰਹੇ ਇਤਿਕ ਭੇ ਮ੍ਰਿਤ ਸਮੁਦਾਏ,
ਬਹੁਤੇ ਮਾਰੇ ਗਏ ਨੇ, ਪਾਸਾ 5-4 ਹਜ਼ਾਰ ਬੰਦਾ ਹੀ ਰਹਿ ਗਿਆ, ਤਕਰੀਬਨ 10 ਹਜ਼ਾਰ ਫੌਜ ਮਾਰੀ ਜਾ ਚੁੱਕੀ ਆ ਦੁਸ਼ਮਣ ਦੀ।
ਅਬ ਕੇ ਮਚ ਹੈ ਜੰਗ ਵੱਡ ਭਾਰੀ,
ਮਹਾਰਾਜ ਬਸ ਹੁਣ ਵੱਡਾ ਭਾਰੀ ਜੰਗ ਹੁਣ ਮਚਣਾ।
ਜੀਤ ਬਾਹਨੀ ਉਮੜੀ ਸਾਰੀ,
ਇਸ ਅਖੀਰਲੇ ਹੱਲੇ ਨੇ ਫੈਸਲਾ ਕਰ ਦੇਣਾ ਕੌਣ ਜਿੱਤੇਗਾ ਤੇ ਕੌਣ ਹਾਰੇਗਾ। ਦੁਸ਼ਮਣ ਦੀ ਫੌਜ ਦੇ ਪੈਰ ਹੱਲ ਗਏ ਨੇ।
ਇਨ ਕੇ ਅੰਤ ਭਏ ਰਣ ਅੰਤ,
ਇਹਨਾਂ ਦੇ ਮਰਨ ਤੇ ਬਾਅਦ ਜੰਗ ਦੇ ਵਿੱਚ ਬਸ ਜੰਗ ਦਾ ਅੰਤ ਹੈ, ਇਹਨਾਂ ਦਾ ਅੰਤ ਹੋ ਗਿਆ ਤੇ ਜੰਗ ਦਾ ਵੀ ਅੰਤ ਹੈ।
ਹੋਵੇ ਗੋ ਅਬ ਗੁਰ ਭਗਵੰਤ,
ਇਹ ਗੁਰੂ ਭਗਵੰਤ ਜੀ ਬਸ ਹੁਣ ਅਖੀਰ ਲਈ ਹੱਲਾ ਹੋਵੇਗਾ।
ਸ਼੍ਰੀ ਹਰਿ ਗੋਬਿੰਦ ਸੁਨਤੀ ਉਚਾਰੇ,
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ।
ਹੁਤੇ ਪੰਜ ਸਰਦਾਰ ਸੁਮਾਰੇ,
ਕਹਿਣ ਲੱਗੇ ਬਿਧੀ ਚੰਦ ਸਾਹਿਬ 5 ਜਰਨੈਲ ਸੀ ਅਬਦੁਲ ਖਾਨ ਦੇ ਜਿਹੜੇ ਮਾਰੇ ਜਾ ਚੁੱਕੇ ਨੇ।
ਦਵੈ ਨਵਾਬ ਕੇ ਸੁੱਤ ਹੱਥ ਹੋਏ,
ਦੋ ਦੇ ਪੁੱਤਰ ਮਾਰੇ ਜਾ ਚੁੱਕੇ ਹਨ।
ਮੁਖ ਭੱਟ ਰਹਿਓ ਨਹੀਂ ਅਬ ਕੋਈ,
ਹੁਣ ਕੋਈ ਜਰਨੈਲ ਨਹੀਂ ਰਿਹਾ ਉਹਨਾਂ ਦੇ ਵਿੱਚੋਂ ਮੁਖੀ।
ਆਪੇ ਆਇਓ ਅਬਦੁਲ ਖਾਨ,
ਹੁਣ ਇਹ ਜਿਹੜਾ ਆ ਰਿਹਾ ਖੁਦ ਆਪ ਅਬਦੁਲ ਖਾਨ ਆ ਰਿਹਾ, ਸੂਬਾ ਜਲੰਧਰ ਆਪ ਆ ਰਿਹਾ।
ਰਣ ਕੀ ਚਾਹਤ ਵਿਜੈ ਮਹਾਨ,
ਇਹ ਹੁਣ ਚਾਹੁੰਦਾ ਜੰਗ ਵਿੱਚ ਫਤਿਹ ਪ੍ਰਾਪਤ ਕਰਨੀ।
ਅਪਰ ਤੁਰਕ ਸਭ ਸਿੱਖਣ ਮਾਰੇ,
ਬਹੁਤੇ ਸਾਰੇ ਤੁਰਕ ਸਿੱਖਾਂ ਨੇ ਮਾਰ ਦਿੱਤੇ ਨੇ ਸਾਡੇ ਯੋਧਿਆਂ ਨੇ।
ਰਹੇ ਸ਼ੇਸ਼ ਸੋ ਆਏ ਸਾਰੇ,
ਜਿਹੜੇ ਰਹਿ ਗਏ ਨੇ ਹੁਣ ਸਾਰੇ ਹੀ ਆ ਗਏ ਨੇ ਇਕੱਠੇ ਹੋ ਕੇ, ਹੁਣ ਪਿੱਛੇ ਇਹਨਾਂ ਦੇ ਹੋਰ ਕੋਈ ਨਹੀਂ ਬਚਿਆ।
ਅਬੈ ਸੰਗ ਇਸ ਜੰਗ ਮਹਾਰਾ,
ਹੁਣ ਇਹਦੇ ਨਾਲ ਸਾਡਾ ਜੰਗ ਹੋਵੇਗਾ, ਜਰਨੈਲ ਨਾਲ ਜਰਨੈਲ ਲੜੇਗਾ।
ਦੇਖੋ ਸਗਰੇ ਬਲ ਜਿਮ ਭਾਰਾ,
ਹੁਣ ਵੇਖੋ ਕਿਵੇਂ ਭਾਰੀ ਬਲ ਜੰਗ ਦੇ ਮੈਦਾਨ ਚ ਵਰਤਦਾ ਹੈ।
ਕਰੋ ਨਿਦਾਨ ਤੁਰਕ ਗਨ ਕੇਰਾ,
ਇਹ ਤੁਰਕਾਂ ਦਾ ਹੁਣ ਨਿਦਾਨ ਅਸੀਂ ਖੁਦ ਕਰਾਂਗੇ।
ਨਹੀਂ ਪ੍ਰਤਾਪ ਲਖਤ ਇਹ ਮੇਰਾ,
ਇਹ ਮੇਰਾ ਪ੍ਰਤਾਪ ਨਹੀਂ ਜਾਣਦੇ, ਇਹ ਨਹੀਂ ਜਾਣਦੇ ਗੁਰੂ ਬਾਬੇ ਦੇ ਘਰ ਦਾ ਪ੍ਰਤਾਪ ਕਿੰਨਾ ਬਲ ਵਾਲਾ ਹੈ।
ਪ੍ਰਾਣ ਦੇਣ ਕੋ ਚਾਹਤ ਮਾਨੀ,
ਇਹ ਮਾਨੀ ਹੰਕਾਰੀ ਆਪਣੇ ਪ੍ਰਾਣ ਦੇਣਾ ਚਾਹੁੰਦੇ ਹਨ।
ਸਨੇ ਸਨੇ ਸਭ ਹੋਵੇ ਹਾਨੀ,
ਸਹਿਜੇ ਸਹਿਜੇ ਨਾ ਸਭ ਦਾ ਨੁਕਸਾਨ ਖਾ, ਹਾਨੀ ਦਾ ਮਤਲਬ ਖਤਮ ਹੋ ਜਾਣਗੇ, ਮਰ ਜਾਣਗੇ, ਮੁੱਕ ਜਾਣਗੇ।
ਕਰੈ ਰਾਜ ਸਿੱਖ ਸੇਵਕ ਮੇਰੇ,
ਮੇਰੇ ਸਿੱਖ ਮੇਰੇ ਸੇਵਕ ਇਸ ਧਰਤੀ ਦੇ ਰਾਜੇ ਹੋਣਗੇ, ਰਾਜ ਕਰਨਗੇ।
ਦੀਏ ਸਕਾਮ ਪ੍ਰਾਣ ਇਸ ਬੇਰੇ,
ਜਿਹੜਾ ਮੇਰੇ ਯੋਧਿਆਂ ਇੱਥੇ ਕਾਮਨਾ ਧਾਰ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਨਾ, ਮੇਰੇ ਉਹ ਯੋਧੇ ਰਾਜੇ ਬਣ ਕੇ ਜੰਮਣਗੇ, ਬਾਦਸ਼ਾਹੀਆਂ ਕਰਨਗੇ, ਪਾਤਸ਼ਾਹੀਆਂ ਭੋਗਣਗੇ।
ਨਿਸ਼ਕਾਮੀ ਕੇਵਲ ਕੋ ਪਾਵੇ,
ਜਿਹੜੇ ਨਿਸ਼ਕਾਮ ਹੋ ਕੇ ਲੜ ਕੇ ਸ਼ਹੀਦ ਹੋਏ ਉਹਨਾਂ ਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਵੇਗਾ।
ਸਹਿਕਾਮੀ ਸਿੱਖ ਰਾਜ ਕਮਾਵੇ,
ਮੇਰੇ ਸਹਿਕਾਮੀ ਸਿੱਖ ਰਾਜ ਕਮਾਉਣਗੇ।
ਹਿੰਦ ਧਰਮ ਕੋ ਰਾਖੇ ਜਗ ਮੈਂ,
ਇਹ ਹਿੰਦੂ ਧਰਮ ਜਿਹੜਾ ਗਰਕ ਕਰ ਚੱਲੇ ਨੇ ਤੁਰਕ, ਇਹ ਗੁਰੂ ਕੇ ਸਿੱਖਾਂ ਮੇਰੇ ਸਿੱਖਾਂ ਕਰਕੇ ਰਹਿ ਜਾਏਗਾ।
ਚੱਲੇ ਚਲਾਵੇ ਸਿੱਖੀ ਮਗ ਮੈਂ,
ਔਰ ਸਿੱਖੀ ਦੇ ਰਾਹ ਤੇ ਚਲਾਉਣਗੇ ਸੰਸਾਰ ਦੇ ਲੋਕਾਂ ਨੂੰ ਮੇਰੇ ਸਿੱਖ।
ਪੁੰਨ ਮ੍ਰਿਤ ਹੋਹੇ ਮੋਹ ਮਿਲ ਆਏ,
ਫਿਰ ਉਹ ਸਿੱਖ ਜਿਹੜੇ ਰਾਜ ਕਰਕੇ ਸਰੀਰ ਚ ਸੁੱਖ ਭੋਗਣਗੇ, ਮਰਨ ਤੋਂ ਬਾਅਦ ਫਿਰ ਮੈਨੂੰ ਆਣ ਮਿਲਣਗੇ, ਮੇਰੇ ਚ ਆ ਕੇ ਅਭੇਦ ਹੋਣਗੇ।
ਸ਼ੁਭ ਗਤ ਕੋ ਪ੍ਰਾਪਤ ਹੋਏ ਜਾਏ,
ਉਹਨਾਂ ਨੂੰ ਸ਼ੁਭ ਗਤੀ ਸੂਰਮ ਗਤੀ ਪ੍ਰਾਪਤ ਹੋਵੇਗੀ।
ਇਮ ਕਹਿ ਗੁਰ ਕੋ ਬੱਜਿਓ ਨਗਾਰਾ,
ਇਹਦਾ ਪਾਤਸ਼ਾਹ ਨੇ ਬਚਨ ਕਹੇ ਤੇ ਨਗਾਰਾ ਵੱਜ ਪਿਆ ਸਾਹਿਬ ਜੀ ਦਾ।
ਸਾਵਧਾਨ ਭੇ ਸਿੱਖ ਜੁਝਾਰਾ,
ਜਿੰਨੇ ਜੁਝਾਰੂ ਯੋਧੇ ਸਭ ਸਾਵਧਾਨ ਹੋ ਗਏ ਸਤਿਗੁਰਾਂ ਦੇ ਨਾਲ।
ਦੋਏ ਪਹਿਰ ਲੱਗ ਮਾਚਿਓ ਜੰਗ,
ਦੋ ਪਹਿਰ ਹੋ ਗਏ ਸੀ ਜੰਗ ਲੜਦਿਆਂ, 6 ਘੰਟੇ ਬੀਤ ਚੁੱਕੇ ਸਨ।
ਭਏ ਸ਼ਰਮਤ ਲੜਤੇ ਰਿਪ ਸੰਗ,
ਆਖਿਰਕਾਰ ਲੜਦਿਆਂ ਥੱਕ ਗਏ, ਇੰਨੀ ਤਲਵਾਰ ਚੱਲੀ ਸ਼ਸਤਰ ਚੱਲੇ।
ਸ਼੍ਰੀ ਹਰਗੋਬਿੰਦ ਚੱਲੇ ਅਗਾਰੀ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮੂਹਰੇ ਹੋ ਕੇ ਚੱਲੇ,
ਚਹਿਤ ਕਰਿਓ ਪੁਰਸ਼ਾਰਥ ਭਾਰੀ,
ਭਾਰੀ ਪੁਰਸ਼ਾਰਥ ਕਰਨਾ ਚਾਹੁੰਦੇ, ਬਸ ਹੁਣ ਜੰਗ ਨਿਬੇੜਨਾ ਚਾਹੁੰਦੇ ਨੇ।
ਹਨਿਓ ਚਹੇ ਤਬ ਅਬਦੁਲ ਖਾਨ,
ਗੁਰਦੇਵ ਚਾਹੁੰਦੇ ਨੇ ਸੂਬੇ ਜਲੰਧਰ ਅਬਦੁਲ ਖਾਨ ਨੂੰ ਮਾਰ ਦੇਈਏ।
ਦੋਹ ਦਿਸ਼ ਕੇ ਛੁੱਟ ਰਹੇ ਨਿਸ਼ਾਨ,
ਦੋਹਾਂ ਪਾਸਿਓ ਫਰਲੇ ਛੁੱਟਣ ਲੱਗੇ ਨਿਸ਼ਾਨ, ਤੇ ਝੰਡੇ ਨਿਸ਼ਾਨ ਚਮਕਣ ਲੱਗੇ।
ਬਾਜਣ ਲੱਗੇ ਜੁਝਾਊ ਬਾਜੇ,
ਜੁਝਾਰੂ ਬਾਜੇ ਵੱਜਣ ਲੱਗੇ, ਢੋਲ ਨਗਾਰੇ ਵੱਜੇ, ਲੱਖ ਨਗਾਰੇ ਵੱਜਣ ਆਮੋ ਸਾਹਮਣੇ।
ਭਇਓ ਨੇਰ ਪੁਨ ਜੋਧਾ ਗਾਜੇ,
ਜੋਧੇ ਨੇੜੇ ਹੋ ਕੇ ਗੱਜੇ ਇੱਕ ਦੂਜੇ ਨੂੰ ਵੰਗਾਰਨ ਲੱਗੇ।
ਛੁੱਟਣ ਲੱਗੀ ਤੁਫੰਗੈ ਫੇਰ,
ਬੰਦੂਕਾਂ ਫਿਰ ਚੱਲ ਪਈਆਂ, ਇੱਕ ਵਾਰੀ ਫੇਰ ਕੜਾ ਕੜੀ ਸ਼ੁਰੂ ਹੋਈ।
ਫੇਰਤ ਫੇਰ ਫੇਰ ਹੈ ਸ਼ੇਰ,
ਫਿਰ ਦੁਬਾਰਾ ਘੋੜੇ ਫੇਰਦੇ, ਯੋਧੇ ਤੇ ਬੰਦੂਕਾਂ ਦੀਆਂ ਗੋਲੀਆਂ ਦਾਗਦੇ।
ਨਿਕਸ ਗੋਲ ਤੇ ਤੁਪਕ ਪ੍ਰਹਾਰੈ,
ਆਪਣੇ ਜਥੇ ਦੇ ਵਿੱਚੋਂ ਬਾਹਰ ਨਿਕਲ ਕੇ ਅੱਗੇ ਆ ਕੇ ਗੋਲੀ ਚਲਾਉਂਦੇ।
ਦੂਸਰੇ ਆਏ ਬਿਲੋਕ ਬੰਗਾਰੈ,
ਦੂਸਰਾ ਆ ਕੇ ਫਿਰ ਬੰਗਾਰ ਦਾ, ਠਹਿਰ ਜਾਓ ਹੁਣ ਵਾਪਸ ਨਾ ਜਾਇਓ।
ਸਿੱਖ ਜਾਏ ਤੁਰਕਨ ਕੋ ਗੇ ਰਹੈ,
ਜਾ ਕੇ ਮਹਾਰਾਜ ਜੀ ਦੇ ਯੋਧੇ ਮਾਰ ਮਾਰ ਗੋਲੀਆਂ ਤੁਰਕਾਂ ਨੂੰ ਸੁੱਟਣ ਲੱਗੇ।
ਤੁਰਕ ਆਏ ਹੱਥ ਅੱਗੋ ਘੇਰੈ,
ਤੇ ਤੁਰਕ ਵੀ ਅੱਗੋਂ ਆ ਕੇ ਫਿਰ ਘੇਰਾ ਪਾਉਂਦੇ ਹਨ।
ਸ਼੍ਰੀ ਸਤਿਗੁਰ ਕਰ ਚਾਂਪ ਕਰਾਲਾ,
ਗੁਰਦੇਵ ਨੇ ਹੁਣ ਆਪਣੀ ਕਮਾਨ ਪਕੜੀ ਤੇ ਪੱਥੇ ਚੋਂ ਤੀਰ ਕੱਢਿਆ।
ਚੁਟਕੀ ਫੇਰੈ ਬਾਨ ਬਿਸਾਲਾ,
ਆਪਣੀ ਚੁਟਕੀ ਦੇ ਵਿੱਚ ਤੀਰ ਦੀ ਬਾਗੜ ਪੜੀ ਫਕੜੀ ਤੇ ਤੰਦੀ ਤੇ ਚਾੜਿਆ।
ਕੀਨਸ ਤੇਜ ਤੁਰੰਗਮ ਪਾਰਾ,
ਘੋੜਾ ਤੇਜ ਕਰਕੇ ਅੱਗੇ ਲੈ ਆਏ ਦੁਸ਼ਮਣ ਦੇ ਨੇੜੇ।
ਇਤੇ ਉਤ ਸਨਮੁਖ ਬਲੀ ਉਦਾਰਾ,
ਵੇਖਿਆ ਬਹੁਤ ਸਾਰੀ ਫੌਜ ਆ ਸਾਹਮਣੇ ਜੰਗ ਦੇ ਮੈਦਾਨ ਚ।
ਦੇਖਤ ਹੈ ਸ਼ਤਰੁਣ ਦਲ ਬ੍ਰਿੰਦੰ,
ਦੁਸ਼ਮਣ ਦੇ ਦਲ ਵੱਲ ਵੇਖਦੇ ਆ ਛੇਵੇਂ ਪਾਤਸ਼ਾਹ ਦੇ ਦੁਸ਼ਮਣ, ਛੇਵੇਂ ਗੁਰਦੇਵ ਨੂੰ ਤੱਕ ਰਿਹਾ ਹੈ।
ਜਹਾਂ ਨਵਾਬ ਸਸ਼ੋਕ ਬਿਲੰਦੰ,
ਵੇਖਿਆ ਗੁਰਦੇਵ ਨੇ ਨਿਗਾਹ ਮਾਰ ਕੇ ਵੀ ਅਬਦੁਲ ਖਾਨ ਵੀ ਖੜਾ ਬੜੇ ਦੁਖੀ ਮਨ ਨਾਲ।
ਪ੍ਰੇਰੇ ਕਾਲੇ ਅਗਾਰੀ ਖਰੇ,
ਵੇਖਿਆ ਕਾਲ ਦੇ ਪ੍ਰੇਰੇ ਸਭ ਸਾਡੇ ਅੱਗੇ ਆਣ ਖਲੋਤੇ ਨੇ।
ਸਤਿਗੁਰ ਤੀਰ ਪ੍ਰਹਾਰਨ ਕਰੇ,
ਗੁਰਦੇਵ ਨੇ ਤੰਦੀ ਖਿੱਚ ਕੇ ਤੀਰ ਚਲਾਇਆ।
ਤੀਸ਼ਣ ਭੀਸ਼ਣ ਈਛਣ ਹੇਰੇ,
ਪਹਿਲਾ ਤੀਰ ਮਹਾਰਾਜ ਜੀ ਦੀ ਕਮਾਨ ਚ ਸ਼ੂਕ ਦਾ ਹੋਇਆ ਨਿਕਲ ਕੇ ਗਿਆ, ਬੜਾ ਤਿੱਖਾ ਤੇ ਭਿਆਨਕ।
ਚੱਲੇ ਸਰਪ ਸਮ ਸ਼ੂਕ ਬਡੇਰੇ,
ਸੱਪ ਜਾਂਦਾ ਉੱਡਣਾ ਸ਼ੌਂਕ ਦਾ, ਇਉਂ ਸ਼ੌਂਕ ਦਾ ਗਿਆ ਤੀਰ।
ਸ਼ਤਰੁਣ ਕੇ ਸਰੀਰ ਇਮ ਬਰੈ,
ਦੁਸ਼ਮਣ ਦੇ ਇੱਕ ਸਿਪਾਹੀ ਦੇ ਸਰੀਰ ਵਿੱਚ ਵੜਿਆ, ਫਿਰ ਦੂਜੇ ਫਿਰ ਤੀਜੇ ਦੇ ਵਿੱਚ।
ਬਰਮੀ ਮੈਂ ਪ੍ਰਵੇਸ਼ ਜਿਮ ਕਰੈ,
ਤੀਰਾ ਐਵੇਂ ਸੂਰਮਿਆਂ ਦੀਆਂ ਛਾਤੀਆਂ ਵਿੱਚੋਂ ਪਾਰ ਨਿਕਲਦਾ ਜਾ ਰਿਹਾ ਵੱਜ ਕੇ, ਜਿਵੇਂ ਕੋਈ ਸੱਪ ਖੁੱਡ ਦੇ ਵਿੱਚ ਵੜਦਾ, ਏਦਾਂ ਤੀਰ ਸੂਰਮਿਆਂ ਦੀਆਂ ਛਾਤੀਆਂ ਵਿੱਚ ਵੱਜਦਾ ਹੈ।
ਇੱਕ ਤਨ ਫੇਰ ਫੋਰ ਪਾਰ ਹੋਏ ਜਾਏ,
ਇੱਕ ਨੂੰ ਚੀਰ ਕੇ ਤੀਰ ਦੂਜੇ ਤਾਈਂ ਜਾਂਦਾ ਹੈ।
ਪੁਨ ਦੂਸਰ ਕੇ ਪਾਰ ਸਿਧਾਏ,
ਫਿਰ ਦੂਸਰੇ ਤੋਂ ਤੀਸਰੇ ਤੱਕ ਜਾਂਦਾ ਹੈ।
ਜੋਧਾ ਕੈ ਤੁਰੰਗ ਹੋਏ ਕੋਏ,
ਫਿਰ ਚੌਥਾ ਪੰਜਵਾਂ ਜਿਹੜਾ ਕੋਈ ਘੋੜਾ ਆ ਗਿਆ, ਘੋੜੇ ਚੋਂ ਜੇ ਕੋਈ ਯੋਧਾ ਆ ਗਿਆ ਤੇ ਉਹਦੇ ਵਿੱਚੋਂ।
ਬੇਦਤ ਜਾਤ ਸਰਬ ਸਰ ਸੋਏ,
ਉਹੀ ਇੱਕੋ ਤੀਰ ਸਭ ਨੂੰ ਵਿੰਨਦਾ ਜਾਂਦਾ, ਪੰਜ ਪੰਜ ਸੱਤ ਸੱਤ ਦਸ ਦਸ ਇੱਕੋ ਤੀਰ ਨਾਲ ਮਰ ਮਰ ਕੇ ਡਿੱਗਦੇ ਹਨ।
ਧਰ ਪਰ ਪਰੈ ਦੜਾ ਦੜ ਜੋਧੇ,
ਕਹਿੰਦੇ ਤਾਂ ਦੜ ਦੜ ਕਰਕੇ ਡਿੱਗ ਜਾਂਦੇ, ਮਾਨੋ ਜਿਵੇਂ ਕੋਈ ਬ੍ਰਸ਼ਟ ਨਹੀਂ ਮਾਰ ਦਿੰਦੇ ਅੱਜ ਕੱਲ੍ਹ,
ਕਹਿੰਦੇ ਉਹ ਮਾਨੋ ਬਰਸ਼ਟ ਦਾ ਹੀ ਕੰਮ ਕਰਦਾ, ਸਤਿਗੁਰਾਂ ਦਾ ਤੀਰ ਇੱਕੋ ਤੀਰ ਦੜ ਦੜ ਕਰਕੇ ਅੱਠਾਂ ਦਸਾਂ ਨੂੰ ਸੁੱਟ ਦਿੰਦਾ ਹੈ।
ਦੇਖਤ ਮਹਾ ਤੁਰਕ ਕਨ ਕ੍ਰੋਧੇ,
ਤੁਰਕਾਂ ਵੱਲ ਕ੍ਰੋਧ ਕਰਕੇ ਗੁਰਦੇਵ ਵੇਖਦੇ ਹਨ।
ਬੇਦੈ ਦੂਰ ਖਰੇ ਹੀ ਤੀਰ,
ਦੂਰੋਂ ਹੀ ਖਲੋਤੇ ਮਹਾਰਾਜ ਜੀ ਤੀਰ ਚਲਾਉਂਦੇ ਤੇ ਬਿੰਨੀ ਜਾਂਦੇ ਨੇ।
ਮਾਰ ਮਾਰ ਕਿਉ ਮਰਹੋ ਨਾ ਵੀਰ,
ਮਹਾਰਾਜ ਜੀ ਨੂੰ ਵੇਖ ਕੇ ਨਾ ਉਹ ਯੋਧਿਆਂ ਨੂੰ ਵੰਗਾਰਦਾ ਅਬਦੁਲ ਖਾਨ, ਕਹਿੰਦਾ ਉਹ ਕਿਉਂ ਨੀ ਅੱਗੇ ਵਧਦੇ, ਕਿਉਂ ਨੀ ਮਾਰਦੇ।
ਨਿਮ ਕਹਿ ਵਧੇ ਤੁਰਕ ਗਰ ਆਗੇ,
ਇਹ ਤਾਂ ਕਹਿ ਕੇ ਤੁਰਕਾਂ ਦਾ ਦਲ ਅੱਗੇ ਵਧਿਆ।
ਧਰ ਜਵਾਲਾ ਬਮਣੀ ਰਿਸ ਜਾਗੇ,
ਬੰਦੂਕਾਂ ਭਰ ਕੇ ਰਿਸ ਵਿੱਚ ਕ੍ਰੋਧ ਚ ਆਏ।
ਕੜਾ ਕੜੀ ਇੱਕ ਬਾਰ ਚਲਾਈ,
ਗੋਲੀਆਂ ਦਾਗ ਦਿੱਤੀਆਂ।
ਗੁਰਦਲ ਪਰ ਗੁਲਕਾਂ ਬਰਖਾਈ,
ਉਹਦੀਆਂ ਗੋਲੀਆਂ ਦਾ ਮੀਂਹ ਸਤਿਗੁਰਾਂ ਦੀਆਂ ਫੌਜਾਂ ਤੇ ਭਰਾ ਦਿੱਤਾ।
ਜਬੈ ਲਗੀ ਸਿੱਖਣ ਤਨ ਗੋਰੀ,
ਜਦੋਂ ਗੋਲੀਆਂ ਕੁਝ ਸਿੱਖਾਂ ਦੇ ਤਨ ਚ ਆ ਕੇ ਵੱਜੀਆਂ।
ਰਿਸ ਜਾਗੀ ਗਮਲੇ ਰਿਪ ਓਰੀ,
ਕਹਿੰਦੇ ਗੋਲੀਆਂ ਵੱਜਣ ਤੋਂ ਬਾਅਦ ਵੀ ਯੋਧੇ ਨੇ ਡਿੱਗਦੇ ਤੇ ਕ੍ਰੋਧ ਚ ਆ ਕੇ ਦੁਸ਼ਮਣ ਵੱਲ ਵੱਧਦੇ ਵੀ ਮਰਨ ਤੋਂ ਪਹਿਲਾਂ ਵੈਰੀਆਂ ਨੂੰ ਮਾਰੀਏ। ਗੋਲੀ ਵੱਜ ਗਈ ਹੈ, ਮਰ ਤਾਂ ਜਾਣਾ, ਪਰ ਮਰਨ ਤੋਂ ਪਹਿਲਾਂ ਪੰਜਾਂ ਸੱਤਾਂ ਨੂੰ ਮਾਰ ਕੇ ਮਰੀਏ।
ਛੋਰ ਤੋਂ ਫੰਗਨ ਘਾਲਿਓ ਜ਼ੋਰ,
ਬੰਦੂਕਾਂ ਦੀਆਂ ਗੋਲੀਆਂ ਦਾ ਵਾਰ ਕਰਕੇ ਘਾਲਿਓ ਜ਼ੋਰ ਘਾਲਿਆ।
ਪੁਨ ਬਾਰੂਦ ਪਾਏ ਕਰ ਔਰ,
ਬਾਰੂਦ ਪਾ ਕੇ ਦੁਬਾਰਾ ਗੋਲੀਆਂ ਦਾਗੀਆਂ।
ਗਜ ਸੋ ਠੋਕਤ ਪਾਏ ਦੁਗੋਰੀ,
ਗਜਾਂ ਦੇ ਨਾਲ ਠੋਕਦੇ ਨੇ ਬਾਰੂਦ ਤੇ ਗੋਲੀਆਂ ਪਾਉਂਦੇ ਦੋ ਦੋ।
ਕਰ ਸ਼ੀਘਰਤਾ ਰਿਪ ਦਿਸ਼ ਛੋਰੀ,
ਔਰ ਸ਼ੀਘਰਤਾਈ ਨਾਲ ਦੁਸ਼ਮਣ ਵੱਲ ਸਿੱਖਾਂ ਵੀ ਗੋਲੀਆਂ ਦਾਗੀਆਂ।
ਦੋਹੇ ਦਿਸ਼ ਮਾਚਿਓ ਰਣ ਕਮਸਾਨਾ,
ਦੋਹਾਂ ਪਾਸਿਓ ਘਮਾਸਾਨ ਜੰਗ ਮਚਿਆ।
ਭਇਓ ਤੁਮਲ ਬੜ ਰੋਰ ਉਠਾਨਾ,
ਬੜਾ ਤੁਮਲ ਯੁੱਧ ਹੋਇਆ ਜੰਗ ਦੇ ਮੈਦਾਨ ਚ, ਭਿਆਨਕ ਰੌਰਾ ਪਿਆ।
ਚਾਂਪ ਕਠੋਰਨ ਤੇ ਸਰ ਚਾਲੇ,
ਕਠੋਰ ਤਨਖਾਂ ਵਿੱਚੋਂ ਤੀਰ ਚੱਲਣ ਲੱਗੇ।
ਬੇਦ ਤਜੋਧਨ ਦੇਹੇ ਕਰਾਲੇ,
ਜਿਹੜੇ ਯੋਧਿਆਂ ਦੇ ਸਰੀਰਾਂ ਨੂੰ ਵਿੰਨਦੇ ਜਾਂਦੇ ਹਨ।
ਹੈਨ ਕੁਦਾਵਤ ਤੋਮਰ ਮਾਰਤ,
ਕਹਿੰਦੇ ਘੋੜਾ ਕੁਰਾ ਕੇ ਬਰਛੀ ਦਾ ਵਾਰ ਕਰਦੇ ਹਨ।
ਬੇਦ ਤ ਸ਼ਤਰੂ ਭੂਮ ਪਰ ਡਾਰਤ,
ਭਿੰਨ ਭਿੰਨ ਕੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਚ ਸੁੱਟਦੇ ਨੇ ਬਰਛੀਆਂ ਨਾਲ, ਪਰੋ ਪਰੋ ਕੇ ਜ਼ਮੀਨ ਤੇ ਸੁੱਟਦੇ ਨੇ।
ਤੀਛਣ ਬਰਸ਼ੀ ਛਿਪਰ ਸ਼ੁਰੰਤੀ,
ਕਹਿੰਦੇ ਬੜੀਆਂ ਤਿੱਖੀਆਂ ਬਰਛੀਆਂ, ਛਿਪਰ ਕਹਿੰਦੇ ਬੜੀ ਤੇਜ਼ੀ ਨਾਲ, ਜਿਵੇਂ ਤੀਰ ਜਾਂਦਾ ਏਦਾਂ ਤੇਜ਼ੀ ਨਾਲ ਚੱਲਦੀਆਂ ਹਨ।
ਤਨ ਫੋਰਨ ਕਰ ਪਾਰ ਪਰੰਤੀ,
ਕਹਿੰਦੇ ਜਦੋਂ ਬਰਛੀ ਦੂਰੋਂ ਵਗਾ ਕੇ ਮਾਰਦੇ ਆ, ਤਨ ਨੂੰ ਚੀਰ ਕੇ ਬਰਛੀ ਪਾਰ ਨਿਕਲ ਜਾਂਦੀ ਹੈ।
ਵਿਦੇ ਸੂਰ ਤਤ ਸ਼ਿਨ ਧਰ ਡਾਰੇ,
ਬਹੁਤੇ ਸੂਰਮੇ ਵਿੰਨ ਵਿੰਨ ਕੇ ਧਰਤੀ ਤੇ ਸੁੱਟ ਦਿੱਤੇ ਬਰਛੀਆਂ ਨਾਲ ਹੀ।
ਸੀਖ ਵਿੰਨ ਜਨ ਵੜੇ ਉਤਾਰੇ,
ਜਿਵੇਂ ਕੋਈ ਹਲਵਾਈ ਵੜੇ ਬਣਾਉਣ ਵੇਲੇ ਤਲੇ ਤਲਦਾ ਨਾ ਕੜਾਈ ਚ, ਉਹਦੇ ਹੱਥ ਚ ਇੱਕ ਲੋਹੇ ਦੀ ਸੀਖ ਹੁੰਦੀ, ਉਹ ਅੱਠ ਦਸ ਵੜਿਆਂ ਨੂੰ ਸਿੱਧਾ ਹੀ ਵਿੱਚੋਂ ਪਰੋ ਦਿੰਦਾ। ਕਹਿੰਦੇ ਜਿਵੇਂ ਹਲਵਾਈ ਵੜਿਆਂ ਨੂੰ ਵਿੰਨਦਾ ਸ਼ੀਖ ਨਾਲ, ਏਦਾਂ ਵੈਰੀਆਂ ਨੂੰ ਬਰਛੀਆਂ ਨਾਲ ਵਿੰਨ ਦਿੱਤਾ। ਕਲਗੀਧਰ ਨੇ ਚੰਡੀ ਦੀ ਵਾਰ ਚ ਬਚਨ ਲਿਖੇ ਹੈ, ਜਾਨ ਹਲਵਾਈ ਸੀਖ ਨਾਲ ਵਿੰਨ ਵੜੇ ਉਤਾਰੇ। ਇਹ ਪ੍ਰਮਾਣ ਦਿੱਤਾ ਕਲਗੀਧਰ ਜੀ ਨੇ ਵੀ, ਉਸੇ ਪ੍ਰਮਾਣ ਦਾ ਅੱਗੇ ਪ੍ਰਮਾਣ ਦਿੱਤਾ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ। ਹਾਂਜੀ,
ਪੁਨ ਗਹਿ ਗਹਿ ਨੰਗੀ ਸ਼ਮਸ਼ੇਰ,
ਜਦੋਂ ਕਈ ਵਾਰੀ ਬਰਛੀਆਂ ਟੁੱਟ ਜਾਂਦੀਆਂ, ਕਈ ਵਾਰੀ ਦੂਰੋਂ ਪ੍ਰਹਾਰ ਕੇ ਮਾਰਦੇ ਤੇ ਫਿਰ ਤਲਵਾਰਾਂ ਧੂ ਲੈਂਦੇ।
ਸੂਰਾ ਭਿਰੇ ਓਜ ਸ਼ਮਸ਼ੇਰ,
ਯੋਧੇ ਸ਼ੇਰਾਂ ਦੇ ਸਮਾਨ ਬਲ ਧਾਰ ਕੇ ਭਿੜੇ।
ਬਹਿ ਪਰਸਪਰ ਕੱਟ ਤੇ ਅੰਗ,
ਬਹਿ ਗਈਆਂ ਤਲਵਾਰਾਂ ਇੱਕ ਦੂਜੇ ਦੇ ਨਾਲ ਤੇ ਕੱਟਣ ਲੱਗੇ ਇੱਕ ਦੂਜੇ ਨੂੰ ਤਲਵਾਰਾਂ ਨਾਲ।
ਸ਼੍ਰੋਣਿਤ ਗਿਰਤ ਲਾਲ ਛਿਤ ਰੰਗ,
ਖੂਨ ਡਿੱਗਦਾ ਧਰਤੀ ਤੇ ਧਰਤੀ ਲਾਲ ਹੋ ਰਹੀ ਹੈ।
ਕਿਨੋ ਨਿਕਾਰੀ ਜਮ ਧਰ ਧਾਰੀ,
ਕਿਸੇ ਨੇ ਕਟਾਰ ਧੂ ਲਈ ਆ ਹੱਥ ਵਿੱਚ।
ਨਿਕਟ ਢੁਕੇ ਸ਼ਤਰੁਣ ਤਨ ਮਾਰੀ,
ਨੇੜੇ ਢੁਕ ਕੇ ਦੁਸ਼ਮਣ ਦੇ ਤਨ ਤੇ ਕਟਾਰ ਦਾ ਵਾਰ ਕੀਤਾ ਹੈ।
ਹੀ ਨਾਵਤ ਬਹੁ ਫਿਰੈ ਤੁਰੰਗ,
ਘੋੜੇ ਹਿਣਕਦੇ ਫਿਰਦੇ ਜੰਗ ਦੇ ਮੈਦਾਨ ਚ।
ਛੂਛ ਜ਼ੀਲ ਕੋ ਘਾਇਲ ਅੰਗ,
ਕਈ ਘੋੜੇ ਖਾਲੀ ਤੁਰੇ ਫਿਰਦੇ ਕਾਠੀਆਂ ਤੇ ਖਾਲੀ ਨੇ, ਕਈ ਘੋੜੇ ਜ਼ਖਮੀ ਹੋਏ ਤੁਰੇ ਫਿਰਦੇ ਨੇ।
ਦੋਏ ਦਲ ਮਿਲ ਗਏ ਮਾਰ ਮਾਚੀ,
ਦੋਵੇਂ ਦਲ ਆਪਸ ਵਿੱਚ ਭਿੜ ਗਏ, ਭਿਆਨਕ ਮਾਰ ਮਚ ਗਈ।
ਕਰਦਮ ਸ਼੍ਰੋਣ ਮਾਸ ਛਿਤ ਰਾਚੀ,
ਧਰਤੀ ਲਹੂ ਤੇ ਮਿੱਝ ਦੇ ਨਾਲ ਚਿੱਕੜ ਦੇ ਵਾਲੀ ਗਹਿ ਗੱਚ ਹੋ ਗਈ।
ਗਿਰੇ ਛਿਣਕ ਮੈਂ ਸੋ ਭੱਟ ਹਜ਼ਾਰੋ,
ਬਸ ਫਿਰ ਕੀ ਹਜ਼ਾਰਾਂ ਹੀ ਡਿੱਗੇ ਫਿਰ ਸੂਰਮੇ ਜੰਗ ਦੇ ਮੈਦਾਨ ਚ ਵੇਖਦਿਆਂ ਵੇਖਦਿਆਂ ਹੀ।
ਹਥਿਆਰਨ ਕੇ ਪਹੇ ਪ੍ਰਹਾਰੋ,
ਬਹੁਤੇ ਹਥਿਆਰਾਂ ਦੇ ਨਾਲ ਪ੍ਰਹਾਰ ਹੋ ਕੇ ਡਿੱਗ ਰਹੇ ਨੇ। ਗੁਰਦੇਵ ਦੇ ਤੀਰਾਂ ਨੇ ਸੈਂਕੜਿਆਂ ਨੂੰ ਮਿੰਟ ਪਲਾਂ ਦੇ ਵਿੱਚ ਹੀ ਵੇਖਦਿਆਂ ਵੇਖਦਿਆਂ ਹੀ, ਕੁਝ ਮਿੰਟਾਂ ਸਕਿੰਟਾਂ ਵਿੱਚ ਹੀ ਗੁਰਦੇਵ ਦੇ 15-20 ਤੀਰਾਂ ਨੇ ਸੈਂਕੜੇ ਬੰਦੇ ਮਾਰ ਕੇ ਰਣ ਭੂਮੀ ਚ ਸੁੱਟ ਦਿੱਤੇ। अब्दुल खान नाल पातशाह दा जंग हो रहा, वो कथा आप जी अगलिया प्रसंगा च सरवण करोगे।